ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ। ਗੁਰੂ ਪਾਤਸ਼ਾਹ ਜੀ ਦੀ ਇਹ ਕਲਿਆਣਕਾਰੀ ਕਥਾ ਚੋਂ ਜਿੱਥੇ ਗੁਰਦੇਵ ਪ੍ਰਤੀ ਮਨ ਚ ਸ਼ਰਧਾ ਵਿਸ਼ਵਾਸ ਭਰੋਸਾ ਯਕੀਨ ਪਰਪੱਕ ਹੁੰਦਾ ਹੈ ਉੱਥੇ ਸਤਿਗੁਰਾਂ ਦੇ ਇਸ ਪਾਵਨ ਇਤਿਹਾਸ ਦੀ ਕਥਾ ਚੋਂ ਜਿਤਨੇ ਸ਼ੁਭ ਗੁਣ ਗੁਰਦੇਵ ਚ ਇਸ ਇਤਿਹਾਸ ਦੁਆਰਾ ਵਰਣਨ ਕੀਤੇ ਗਏ ਨੇ ਉਹ ਸ਼ੁਭ ਗੁਣ ਕਥਾ ਕਰਦਿਆਂ ਸੁਣਦਿਆਂ ਹਿਰਦੇ ਚ ਪ੍ਰਵੇਸ਼ ਕਰਦੇ। ਇਹ ਸਭ ਤੋਂ ਵੱਡਾ ਲਾਭ ਹੈ, ਸਭ ਤੋਂ ਵੱਡੇ ਪਰਮਾਰਥ ਦੀ ਤਰੱਕੀ ਹੈ। ਇਸੇ ਕਰਕੇ ਪੁਰਾਤਨ ਸਮੇਂ ਤੋਂ ਹੀ ਗੁਰਦੇਵ ਦੇ ਸਮੇਂ ਤੋਂ ਹੀ ਗੁਰੂ ਘਰਾਂ ਵਿੱਚ ਗੁਰ ਇਤਿਹਾਸ ਦੀ ਕਥਾ ਦੀ ਪਰੰਪਰਾ ਮਰਜ਼ਾਦਾ ਉਹ ਗੁਰੂ ਕਾਲ ਤੋਂ ਚੱਲਦੀ ਆ ਰਹੀ ਹੈ। ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਣਾਂ ਚ ਭਾਈ ਲੱਦਾ ਪਰਉਪਕਾਰੀ ਜੀ ਭਾਈ ਸੱਤੇ ਤੇ ਬਲਵੰਡ ਦੀ ਸਿਫਾਰਿਸ਼ ਕਰਨ ਲਈ ਆਏ ਨੇ। ਗੁਰੂ ਪਾਤਸ਼ਾਹ ਦਾ ਹੁਕਮ ਮੰਨਿਆ ਕਿਉਂਕਿ ਸਾਹਿਬ ਨੇ ਕਿਹਾ ਸੀ ਜਿਹੜਾ ਇਹਨਾਂ ਦੀ ਸਿਫਾਰਿਸ਼ ਕਰੇਗਾ ਉਹਦਾ ਮੂੰਹ ਮੱਥਾ ਕਾਲਾ ਕਰਕੇ ਗਧੇ ਤੇ ਬਿਠਾ ਕੇ ਉਹਦਾ ਜਲੂਸ ਕੱਢਾਂਗੇ, ਅੱਗੇ ਢੋਲ ਵੱਜਦਾ ਜਾਏਗਾ, ਸੈਂਕੜੇ ਲੋਕ ਇਕੱਠੇ ਹੋ ਕੇ ਨਾਲ ਨਾਲ ਵੇਖਣਗੇ। ਭਾਈ ਲੱਦਾ ਜੀ ਨੇ ਆਪਣੇ ਮਾਨ ਅਪਮਾਨ ਦੀ ਬਿਰਤੀ ਤੋਂ ਰਹਿਤ ਹੋ ਕੇ ਇਹ ਨਹੀਂ ਸੋਚਿਆ ਜਦੋਂ ਮੂੰਹ ਕਾਲਾ ਕਰਕੇ ਗਧੇ ਤੇ ਬੈਠਾਂਗਾ ਲੋਕ ਕੀ ਆਖਣਗੇ। ਮਨ ਵਿੱਚ ਕੇਵਲ ਪਰਉਪਕਾਰ ਦੀ ਬਿਰਤੀ ਸੀ ਕਿ ਜੇ ਮੇਰਾ ਮੂੰਹ ਕਾਲਾ ਹੋ ਕੇ ਲੋਕਾਂ ਦੇ ਹਾਸੀ ਦਾ ਪਾਤਰ ਬਣ ਕੇ ਮੇਰੇ ਇਸ ਕੰਮ ਦੇ ਕੀਤਿਆਂ ਜੇ ਭਾਈ ਸੱਤਾ ਤੇ ਬਲਵੰਡ ਜੀ ਬਖਸ਼ੇ ਜਾਂਦੇ ਨੇ ਤਾਂ ਬਹੁਤ ਵਧੀਆ। ਇਹ ਪਰਉਪਕਾਰੀ ਬਿਰਤੀ ਭਾਈ ਲੱਦਾ ਜੀ ਦੇ ਅੰਦਰ ਕੰਮ ਕਰ ਰਹੀ ਹੈ। ਪਹੁੰਚੇ ਨੇ ਅੰਮ੍ਰਿਤਸਰ ਸਾਹਿਬ ਉਸੇ ਤਰ੍ਹਾਂ ਹੀ, ਅੰਮ੍ਰਿਤਸਰ ਸਾਹਿਬ ਦੀ ਪਰਿਕਰਮਾ ਕੀਤੀ ਤੇ ਫਿਰ ਬਾਜ਼ਾਰਾਂ ਵਿੱਚ ਫਿਰ ਕੇ 68 ਤੀਰਥ ਜਿੱਥੇ ਮਹਾਰਾਜ ਪੰਚਮ ਪਾਤਸ਼ਾਹ ਬਿਰਾਜਮਾਨ ਨੇ ਉੱਥੇ ਭਾਈ ਲੱਦਾ ਜੀ ਆਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਤੇ ਭਾਈ ਲੱਦੇ ਨੂੰ ਕਹਿਣ ਲੱਗੇ, ਭਾਈ ਲੱਦਾ ਜੀ ਇਹ ਕੀ ਕੀਤਾ ਤੁਸੀਂ? ਤੁਹਾਡੇ ਵਰਗੇ ਮਹਾਂਪੁਰਖ ਗੁਰਸਿੱਖ ਜੇ ਤੁਸੀਂ ਓਦਾਂ ਹੀ ਆ ਕੇ ਕਹਿ ਦਿੰਦੇ ਕਿ ਸੱਤੇ ਤੇ ਬਲਵੰਡ ਨੂੰ ਬਖਸ਼ ਦਿਓ, ਅਸੀਂ ਬਖਸ਼ ਲੈਣਾ ਸੀ, ਇਹ ਮੂੰਹ ਕਾਲਾ ਕਰਨ ਦੀ ਕੀ ਲੋੜ ਸੀ? ਅੱਗੋਂ ਭਾਈ ਲੱਦਾ ਜੀ ਕਹਿੰਦੇ, ਮਹਾਰਾਜ ਮੈਂ ਤਾਂ ਆਪ ਜੀ ਦਾ ਹੁਕਮ ਪਾਲਿਆ। ਉਸੇ ਵੇਲੇ ਗੁਰਦੇਵ ਨੇ ਕਿਹਾ ਇਸ਼ਨਾਨ ਕਰਾਓ ਭਾਈ ਲੱਦਾ ਜੀ ਨੂੰ, ਇਸ਼ਨਾਨ ਪਾਨ ਕਰਵਾ ਕੇ ਸੋਹਣੇ ਸਵੱਛ ਵਸਤਰ ਧਾਰਨ ਕਰਾ ਕੇ ਆਪਣੀ ਹਜ਼ੂਰੀ ਵਿੱਚ ਮਹਾਰਾਜ ਜੀ ਨੇ ਭਾਈ ਲੱਦਾ ਜੀ ਨੂੰ ਬਿਠਾਇਆ। ਭਾਈ ਲੱਦੇ ਨੇ ਬੇਨਤੀ ਕੀਤੀ, ਬਖਸ਼ੋ ਮਹਾਰਾਜ ਭਾਈ ਸੱਤੇ ਬਲਵੰਡ ਨੂੰ, ਸੇਵਾਦਾਰ ਭੇਜ ਕੇ ਭਾਈ ਸੱਤੇ ਤੇ ਬਲਵੰਡ ਨੂੰ ਸੱਦਿਆ। ਸਤਿਗੁਰੂ ਪੰਜਵੇਂ ਪਾਤਸ਼ਾਹ ਜਿਵੇਂ ਬਖਸ਼ਿਸ਼ ਕਰ ਰਹੇ ਨੇ, ਬਖਸ਼ੰਦ ਨੇ ਨਾ ਸਤਿਗੁਰੂ ਜੀ, ਬੜੇ ਵੱਡੇ ਬਖਸ਼ੰਦ ਨੇ। ਕੋਈ ਭੁੱਲਣ ਅੰਦਰ ਆ ਕੇ ਇਹ ਕਬੂਲ ਕਰਕੇ ਵੀ ਮੈਂ ਗੁਨਾਹਗਾਰ ਹਾਂ, ਅਪਰਾਧੀ ਹਾਂ, ਸਤਿਗੁਰਾਂ ਦੀ ਸ਼ਰਨ ਪੈ ਜਾਏ ਤੇ ਸਤਿਗੁਰੂ ਜੀ ਬਖਸ਼ਦਿਆਂ ਦੇਰੀ ਨਹੀਂ ਲਾਉਂਦੇ। ਪਰ ਅਸੀਂ ਹਾਲੇ ਤਾਈਂ ਇਸ ਗੱਲ ਨੂੰ ਕਬੂਲ ਕਰਕੇ ਨਹੀਂ ਰਾਜੀ ਕਿ ਅਸੀਂ ਔਗਣ ਆ ਰਹੇ ਹਾਂ, ਸਾਡੇ ਚ ਭੁੱਲਾਂ ਹੁੰਦੀਆਂ, ਅਪਰਾਧਾਂ ਨਾਲ ਭਰੇ ਹੋਏ ਹਾਂ। ਜੇ ਕਬੂਲ ਕਰ ਲਈਏ ਮਹਾਰਾਜ ਸੱਚੇ ਪਾਤਸ਼ਾਹ ਬਖਸ਼ੰਦ ਹਰੀ ਬਖਸ਼ ਲੈਂਦੇ ਹੈ। ਆਓ ਬਖਸ਼ਣਹਾਰ ਦੀ ਕਥਾ ਸਰਵਣ ਕਰੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, सवैया चंद तब लद्दी हरखत नर पीजियो।
उस वेले भाई लद्दा जी ने प्रसन्न होके जदों पंजवे पातशाह ने कहा ना भी बुला लो भाई सत्ते बलवंड नू, तो भाई लद्दा जी ने एक सिख नू भाई सत्ते ते बलवंड नू बुलाउण लई भेजिया।
श्री सतगुर टिग लई बुलाई।
धन गुरु अर्जन देव साहब बख्शनहार स्वामी जी दे चरणा च सद लिया, महाराज जी दे चरणा च बुला लिया, जिथे 68 तीर्थ ते महाराज जी दीवान सजा के बैठे सन उसे जगह ते बुलाया है।
गर अंचर कर जोर दीन कै।
दोवे आए गल विच पल्लू पा के, ए गल च पाया पल्लू साडी निम्रता दा भी प्रतीक है, गल च पाया हजूरिया ए साडी निम्रता दा भी प्रतीक है। महाराज ए पल्लू नहीं साडे गल च पाई जंजीर है, ए तुहाडे हथ है, जिधर खिचो उधर जाइए। तो गरीबन बाज पातशाह दे चरणा च दोवे भरा आए, गल विच पल्लू पाया होया है, दीन हो के कग्या के सतगुरां नूं बेनती करदे हन।
शरण शरण राखो सुखदाई।
बोले महाराज रख लो रख लो, असीं तुहाडी शरण च हां। हे शरण सूर, हे शरण आया नूं पालन वाले साहिब, रख लो असीं तुहाडी शरण विच हां। तुमरी शरण तुम्हारी आसा, तुम ही सजन सुहेले, रख हो रखण हार दयाला, नानक करके गोले महाराज तुहाडी शरण विच हां, आप दी कृपा करके सानू रख लो।
परी अगारी गै पग पंकज।
महाराज जी दे चरणा च जिवें डंडा डिगदा ना, एदां दोवे भरा डिगे पंजवे पातशाह दे चरणा च। गरीबन बाज सतगुरु गुरु अर्जन देव साहब जी दे पवित्र ते पावन चरण दोना भरावां ने घुट के पकड़े हन।
द्रिगती निकरत जल के गियाई।
अखां चो पानी बह रहा, अथरू बह रहे ने दोना दे, कग्या कग्या के रो रो के सतगुरां दे चरणा च बेनतियां करदे हन।
छिमो छिमो प्रभ हमो आपे अब।
महाराज छिमा कर दियो छिमा कर दियो, हे प्रभु कृपा करो सानू माफ कर दियो, सानू छिमा कर दियो।
करी उचित ए दई सजाए।
तुसीं बिलकुल सही कीता, सानू जिहड़ी ए सजा दित्ती है ना महाराज, बिलकुल सही कीता आप जी ने, सानू ए सजा दे के दंड दिता है।
श्री अर्जन तब कहो तिनो को।
जदों दोना भरावां ने रो के कग्या के गुरु चरणा च बेनती कीती, सुन के धन गुरु अर्जन देव साहब जी महाराज जी बोले कहन लगे।
सिख लद्दे को पा उपकार।
महाराज जी कहंदे भाई बलवंड जी, भाई सत्ता जी, ए तुहाडे ते जेड़ा उपकार होया ए गुरु के महान सिख भाई लद्दे दा पर उपकार होया। भाई लद्दे ने तुहाडे उत्ते वड्डा भारी उपकार कीता है।
इसके काई बख्श तुम दीने।
भाई लद्दे दे कहण ते असीं तुहानू बख्श लिया है। भाई लद्दा जी ने आके कहा सिफारिश कीती आ तुहाडी, इना दे कहण ते असीं तुहानू बख्शिया है।
बौर विकार न करो हंकार।
मुड़ के कदे हंकार रूपी जेड़ा विकार है इनू अपने हिरदे च ना धारियो। मुड़ के आउण वाले समय च बड़ा भयानक विकार है हंकार, ए हंकार ना कदे अपने हिरदे च धारण करियो। गुरु नानक साहब दे घर च हंकार नहीं किसे नूं पाउंदा, सतगुरां नूं हंकार नहीं चंगा लगदा। इत्थे तां निम्रता वालियां दे हलीमी वालियां दे बेड़े बन्ने लगदे है ते हंकारियां दे बेड़े डुब जांदे है। इस करके आउण वाले समय च कदे ए हंकार रूपी विकार अपने हिरदे च धारण ना करियो।
अधिक होती अपराधी दोनों।
तुसी दोवे वड्डे अपराधी सी, वड्डिया सतगुरां दी निंदा कीती कोई छोटा पाप है? पंजवें पातशाह जदों आए अगों उठे नहीं, कोई ए छोटा पाप सी? महाराज जी दा अनादर कीता, फिर गुरु नानक साहब दी निंदा कीती, गुरु अंगद साहब गुरु अमरदास साहब गुरु रामदास साहब दी निंदा कीती, महाराज जी कहंदे तुसी दोवें बड़े बड़े अपराधी सी।
श्री नानक गुर निंद उचारे।
बड़ा बड़ा अपराध तुहाडा भी तुसी दीन दुनिया दे मालक दे दर दे कीर्तनी होके भी गुरु नानक साहब दी निंदा कीती। जिन्हां दे घर विच कीर्तन करके वड्याई प्राप्त कीती उन्हां दी निंदा कीती। ए बड़ा बड़ा पाप सी तुहाडा, ए बड़ा बड़ा अपराध सी।
तो छिमा इसने करवाई।
पर भाई लद्दे पर उपकारी ने तुहानू मुआफी मंगा मुआफी दवा दित्ती है। तुसी गुरु शरण च आए हो, इन्हां ने तुहाडे ते तरस कीता, भाई लद्दे ने तुसी खिमा दे पात्र बन गए हो।
नहीं तो दो लोकन कष्ट हजारे।
नहीं जे आउंदे गुरु शरण च ना बख्शे जांदे ते भाई बलवंत जी भाई सत्ता जी फिर दोहां लोकां च तुसी दुख भोगने सन। इत्थे तां भोगने ही सी, अगे परलोक विच भी कष्ट सहारना पैना सी, ओथे भी भयानक पीड़ा विचों तुहानू लंघना पवे पैना सी।
पुन लद्दी बहु बिनती कीनस।
फिर भाई लद्दा जी कोल ही बैठे हाथ जोड़ के बेनती कीती, कहन लगे
तन अरोग इनकी कर दियो।
महाराज जी बख्श तां तुसी लिया इन्हां नूं, पर इन्हां दे शरीर ते फिटक पई है, क्योंकि जख्म हो गए सी शरीर ते, जिवें कोट दे जख्म हुंदे आ, तन रोगी हो गए सी। भाई लद्दा जी महाराज जी नूं कहिंदे पातशाह बख्श तां लिया इन्हां नूं, इन्हां दे शरीर भी अरोग कर दिओ। इन्हां दे शरीर जिहड़े फिटे होए ने, फिटक पई हुई है, ओ भी आप जी कृपा करके इन्हां नूं अरोगता दा दान बख्शो।
गावन उचित सभा में तब होई।
महाराज जदों इन्हां दे शरीर अरोग होणगे तदे तुहाडी सभा च कीर्तन करन जोगे होणगे। जे इन्हां दे शरीर एदां रहे कीर्तन नहीं कर सकणगे दरबार च आके। शरीर दे उत्ते इन्हां दे कुष्ट है, फिटक है, फिर बीमार ने, बीमार बंदे किवें कीर्तन करनगे। आप जी कृपा करो इन्हां दे शरीर अरोग कर दिओ महाराज, तां ही तुहाडे दरबार विच आके आप जी दी बाणी दा कीर्तन गायन करनगे।
पूरब समसर जबै बनियो।
महाराज जिवें पहले वांगू हो जाण, जिवें इन्हां दीआं देहां पहलां सी अरोग, ते रीझ रीझ के तुहाडे दरबार च ताना लाउंदे सी, कीर्तन करदे सी महाराज, उसे तरह ही कीर्तन करन आप जी दे दरबार च मेरी इच्छा, जिवें पहलां करदे सी, उसे समान महाराज जी इन्हां दे शरीर अरोग कर दिओ।
श्री अर्जन पाकियो इन दोइन।
धन गुरु अर्जन देव साहब जी फिर बोले, कहन लगे भाई लद्दा जी इन्हां दोनों भरावां ने
गुर निंदा किए पा दुख दियो।
इन्हां ने सतगुरां दी निंदा कीती, गुरु दी निंदा ने इन्हां नूं इह दंड दित्ता है, कुदरत ने दित्ता है, इह कुदरत करवाउंदी है, कुदरत ने इन्हां नूं दंड दित्ता, सजा दित्ती है कि इन्हां ने गुरु घर दी निंदा कीती, सतगुरां दी निंदा कीती है।
सो अपराध निवारण होए जब।
हुण इन्हां दा जिहड़ा ओह अपराध गुरु निंदा दा इन्हां दे उत्ते है, खालसा जी अगर इह संसार विच कोई सब तों वड्डा पाप है ना, तां ओह इही है गुरु पातशाह दी निंदा करन, गुरदेव दी निंदा करन। कदे हासी विच भी गुरदेव दे बाबत उन्हां दी शान दे खिलाफ बचन नहीं करना, हासी विच भी मजा आम करके कईआं दे मूंह तों सुन लईदा, उह मखौल करदे गुरु साहब दा नां लै के, इतिहास विचों कोई बचन पढ़ सुन के, हासी नाल भी कदे मजाक विच भी इदां दा बोल नहीं बोलना जिहदे नाल सतगुरां दे घर दी गुरदेव दी तुहीन होवे। बड़ा वड्डा पाप है बजर पाप। महाराज जी कहंदे जिहड़ा इन्हां ने पाप कीता है, ये अपराध इन्हां दे उत्ते लगा है, तां निर्विरत होवेगा।
मिटी रोग तब निरसंदेहो।
और इन्हां दा ये रोग निरसंदेह मिट जावेगा।
जिस मुक्ति निंदा इन पाकी।
इन्हां नूं करना की पवेगा इस अपराध तो मुक्त होने लई, ये रोग इन्हां दा दूर हो जाए, अपराध इन्हां दा कटिया जाए, ओ दे लई करना की पवेगा इन्हां नूं, महाराज जी ओ भी दस दे। ਕਹਿੰਦੇ ਜਿਹੜੇ ਮੂੰਹ ਦੇ ਨਾਲ ਇਹਨਾਂ ਨੇ ਸਤਿਗੁਰਾਂ ਦੀ ਨਿੰਦਾ ਕੀਤੀ ਹੈ
ਇਸ ਤੀ ਗੁਰ ਜਸ ਕਰੀ ਬਖਾ
ਆਪਣੇ ਉਸੇ ਮੂੰਹ ਦੇ ਨਾਲ ਗੁਰੂ ਘਰ ਦੀ ਗੁਰਦੇਵ ਦੀ ਵਡਿਆਈ ਕਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਦੀ ਸਿਫਤ ਕਰਨ ਜਿਹੜੇ ਮੂੰਹ ਨਾਲ ਨਿੰਦਾ ਕੀਤੀ ਆ ਉਸੇ ਮੂੰਹ ਨਾਲ ਮਹਾਰਾਜ ਜੀ ਦੀ ਵਡਿਆਈ ਕਰਨ ਤਾਂ ਇਹਨਾਂ ਦਾ ਇਹ ਰੋਗ ਤੇ ਦੁੱਖ ਦੂਰ ਹੋਵੇਗਾ ਤਾਂ ਇਹਨਾਂ ਦਾ ਇਹ ਅਪਰਾਧ ਕੱਟਿਆ ਜਾਵੇਗਾ
ਇਹ ਉਪਚਾਰ ਰੋਗ ਤਨ ਬਿਨਸੇ
ਇਹੀ ਉਪਚਾਰ ਹੈ ਇਸੇ ਉਪਚਾਰ ਨਾਲ ਇਹਨਾਂ ਦੇ ਤਨ ਦਾ ਰੋਗ ਦੂਰ ਹੋਵੇਗਾ ਇਸੇ ਉਪਚਾਰ ਨਾਲ ਇਹਨਾਂ ਦੇ ਤਨ ਤੇ ਪਈ ਜਿਹੜੀ ਫਿਟਕ ਹੈ ਉਹ ਦੂਰ ਹੋਵੇਗੀ
ਹੋਏ ਸਰੀਰ ਸੁਪ੍ਰਥਮ ਸਮਾਨ
ਇਹਨਾਂ ਦੇ ਸਰੀਰ ਜਿਵੇਂ ਪਹਿਲੋਂ ਸਨ ਉਸੇ ਤਰ੍ਹਾਂ ਦੇ ਹੋ ਜਾਣਗੇ
ਤਬ ਲੱਦੇ ਦੋਨੋ ਸੰਗ ਪਾ ਕੇ ਓ
ਭਾਈ ਲੱਦੇ ਨੇ ਫਿਰ ਦੋਨਾਂ ਭਰਾਵਾਂ ਨੂੰ ਭਾਈ ਸੱਤੇ ਤੇ ਬਲਵੰਡ ਨੂੰ ਕਿਹਾ
ਅਬ ਦੁੱਖ ਭੰਜਨ ਕਰੋ ਸ਼ਨਾਨ
ਆਖਿਆ ਜਾਓ ਦੋਵੇਂ ਭਰਾ ਧੰਨ ਗੁਰੂ ਰਾਮਦਾਸ ਸਾਹਿਬ ਦਾ ਸਿਮਰਨ ਕਰਕੇ ਦੁੱਖ ਭੰਜਨੀ ਬੇਰੀ ਥੱਲੇ ਮਹਾਰਾਜ ਜੀ ਦੇ ਪਾਵਨ ਸਰੋਵਰ ਚ ਇਸ਼ਨਾਨ ਕਰੋ ਨਾਲੇ ਪੜੋ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਨਾਲੇ ਪੜੋ ਹਰ ਹਾਂ ਨਾਨਕ ਕਸਮ ਲਜਾਏ ਨਹਾਇਆ ਰਾਮਦਾਸ ਸਰ ਮਹਾਰਾਜ ਜੀ ਤੁਹਾਡੇ ਪਾਵਨ ਸਰੋਵਰ ਚ ਇਸ਼ਨਾਨ ਕਰਕੇ ਸਾਰੇ ਪਾਪ ਧੋਤੇ ਜਾਂਦੇ ਹੈ ਭਾਈ ਲੱਦਾ ਪਰਉਪਕਾਰੀ ਜੀ ਕਹਿੰਦੇ ਜਾਓ ਹੁਣ ਦੋਵੇਂ ਭਰਾ ਦੁੱਖ ਭੰਜਨੀ ਬੇਰੀ ਥੱਲੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰੋ
ਬ੍ਰਹਮ ਰੂਪ ਸ਼੍ਰੀ ਨਾਨਕ ਵਰਨੋ
ਔਰ ਧੰਨ ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਵਰ ਰੂਪ ਵਰਣਨ ਕਰੋ ਆਪਣੇ ਮੂੰਹ ਨਾਲ ਵਡਿਆਈ ਕਰੋ ਗੁਰੂ ਨਾਨਕ ਸਾਹਿਬ ਦੀ ਪਰਮੇਸ਼ਵਰ ਰੂਪ ਜਾਣ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸਿਫਤ ਕਰੋ
ਗੁਰਬਨ ਤਾਰਿਓ ਜਿਨੋ ਜਹਾਨ
ਕਿਵੇਂ ਬ੍ਰਹਮ ਨੇ ਅਕਾਲ ਪੁਰਖ ਨੇ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਦੇ ਜੀਵਾਂ ਨੂੰ ਤਾਰਿਆ ਜੀਵਾਂ ਦਾ ਭਲਾ ਕੀਤਾ ਜੀਵਾਂ ਦੀ ਕਲਿਆਣ ਕੀਤੀ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਦੀਆਂ ਵਡਿਆਈਆਂ ਕਰੋ
ਭਿੰਨ ਭਿੰਨ ਪੁੰਨ ਪੰਚੋਂ ਗੁਰ ਕੀ
ਫਿਰ ਭਿੰਨ ਭਿੰਨ ਕਰਕੇ ਪੰਜੇ ਗੁਰੂ ਸਾਹਿਬਾਨਾਂ ਦੀ ਸਿਫਤ ਗਾਓ ਪੰਜੇ ਗੁਰੂ ਸਾਹਿਬਾਨਾਂ ਦੀ ਵਡਿਆਈ ਨੂੰ ਗਾਇਨ ਕਰੋ
ਨਿਜ ਬਾਣੀ ਤੇ ਕੀਰਤ ਗਾਓ
ਕਿ ਤੁਸੀਂ ਪੰਜਾਂ ਦਾ ਹੀ ਨਿਰਾਦਰ ਕੀਤਾ ਪੰਜਾਂ ਦੀ ਨਿੰਦਾ ਕੀਤੀ ਹੈ ਤੇ ਹੁਣ ਪੰਜਾਂ ਦੀ ਉਪਮਾ ਕਰੋ ਕੀਰਤੀ ਗਾਇਨ ਕਰੋ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਗੁਰਦੇਵ ਦੀ ਵਾਰ ਗਾਓ
ਹੋਏ ਨਿਸ਼ਕਪਟ ਗਰਭ ਕੋ ਪਰ ਹਰ
ਔਰ ਨਿਸ਼ਕਪਟ ਹੋ ਕੇ ਆਪਣੇ ਅੰਦਰ ਦਾ ਹੰਕਾਰ ਤਿਆਗੋ ਹੰਕਾਰ ਨੂੰ ਤਿਆਗ ਕੇ ਕਪਟ ਤੋਂ ਛਲ ਤੋਂ ਫਰੇਬ ਤੋਂ ਰਹਿਤ ਹੋ ਕੇ ਆਪਣੇ ਉਸੇ ਮੂੰਹ ਤੋਂ ਉਪਮਾ ਕਰੋ ਪੰਜੇ ਸਹਿਬਾਨਾਂ ਦੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਤਾਈ ਪੰਜੇ ਪਾਤਸ਼ਾਹੀਆਂ ਦੀ ਵਡਿਆਈ ਕਰੋ
ਸਤ ਸੰਗਤ ਮੈਂ ਬੌਰ ਸਮਾਓ
ਫਿਰ ਤੁਹਾਡੀ ਸਤ ਸੰਗਤ ਚ ਮੁੜ ਕੇ ਸਮਾਈ ਹੋਵੇਗੀ ਤੁਸੀਂ ਮੁੜ ਕੇ ਫਿਰ ਗੁਰੂ ਕੇ ਸਿੱਖਾਂ ਵਿੱਚ ਸਮਾ ਜਾਓਗੇ ਖਾਲਸਾ ਜੀ ਇਹੋ ਜੀ ਸਿਫਤ ਗਾਈ ਮਹਾਰਾਜ ਜੀ ਦੀ ਇਹਨਾਂ ਨੇ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਸਦੈਵੀ ਕਾਲ ਵਾਸਤੇ ਦੋਵੇਂ ਮਹਾਂਪੁਰਖ ਸਮਾਈ ਕਰ ਗਏ ਇਹ ਹੈ ਮਹਾਰਾਜ ਜੀ ਦੀ ਸਿਫਤ ਗਾਉਣ ਦਾ ਕੋਈ ਪੁੱਛਦਾ ਨਾ ਵੀ ਵਡਿਆਈ ਕਰਨ ਦਾ ਕੀ ਲਾਭ ਹੈ ਕਿੱਡਾ ਵੱਡਾ ਅਪਰਾਧ ਸੀ ਗੁਰਦੇਵ ਦੀ ਸਿਫਤ ਗਾਈ ਸਾਰੇ ਅਪਰਾਧ ਮਹਾਰਾਜ ਜੀ ਨੇ ਬਖਸ਼ ਦਿੱਤੇ ਔਰ ਆਪਣੇ ਸਰੂਪ ਦੇ ਵਿੱਚ ਹੀ ਭੇਦ ਕਰ ਲਿਆ ਸਦੈਵੀ ਕਾਲ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਹੋ ਗਏ ਦੋਵੇਂ ਮਹਾਂਪੁਰਖ ਭਾਈ ਸੱਤਾ ਤੇ ਭਾਈ ਬਲਵੰਡ ਜੀ ਭਾਈ ਲੱਦਾ ਜੀ ਕਹਿ ਰਹੇ ਨੇ ਕਹਿੰਦੇ ਜਦੋਂ ਕੀਰਤ ਗਾਓਗੇ ਗੁਰੂ ਦੀ ਤੁਸੀਂ ਗੁਰੂ ਕੀ ਸੰਗਤ ਵਿੱਚ ਗੁਰੂ ਕੇ ਸਿੱਖਾਂ ਵਿੱਚ ਮੁੜ ਕੇ ਸਮਾ ਜਾਓਗੇ
ਸੁਣ ਹਰ ਕੇ ਜਨ ਅੰਮ੍ਰਿਤ ਬਰਕੇ
ਦੋਵੇਂ ਭਰਾਵਾਂ ਨੇ ਸੁਣਿਆ ਸੁਣ ਕੇ ਇੰਨੀ ਖੁਸ਼ੀ ਹੋਈ ਮਾਨੋ ਜਿਵੇਂ ਇਹਨਾਂ ਉੱਤੇ ਅੰਮ੍ਰਿਤ ਦਾ ਮੀਂਹ ਪੈ ਗਿਆ ਹੋ ਮਾਨੋ ਜਿਵੇਂ ਅੰਮ੍ਰਿਤ ਦੀ ਵਰਖਾ ਹੋ ਗਈ ਹੋਵੇ
ਦੁੱਖ ਦਾਰਿਦ ਉਰ ਸਰਬ ਬਿਲਾਓ
ਜਿੰਨੇ ਦੁੱਖ ਸੀ ਜਿੰਨੇ ਦਲਿੱਦਰ ਸੀ ਉਹ ਸਭ ਹਿਰਦੇ ਚੋਂ ਦੂਰ ਹੋ ਗਏ ਨਿਰਵਿਰਤ ਹੋ ਗਏ
ਸ਼੍ਰੀ ਦੁੱਖ ਭੰਜਨ ਮੱਜਨ ਕੀਨੋ
ਦੁੱਖ ਭੰਜਨੀ ਬੇਰੀ ਥੱਲੇ ਦੋਨਾਂ ਭਰਾਵਾਂ ਨੇ ਜਾ ਕੇ जगत गुरु श्री गुरु रामदास साहब जी दा ध्यान धारण करके इशनान कीता।
सिमर नाम श्री गुर कर पाओ
वाहिगुरु, क्योंकि कर इशनान सिमर प्रभ अपना। इशनान करना नाल सिमरन करना अपने मालक दा। आप कला इशनान नाल नहीं ना गल बननी, इशनान नाल सिमरन भी होवे। तो इशनान कीता नाले सतगुरां दा सिमरन कीता बड़े भाव नाल, बड़े प्रेम नाल गुरु रामदास साहब जी नूं सिमरिया है।
श्री अर्जन के पुनोए सन्मुख
इशनान पान करके, बस्तर स्वच्छ शरीर ते धारण करके, दोवें भरा धन गुरु अर्जन देव साहब जी महाराज जी दे सन्मुख आके खड़े हन।
ठांडे पए सुदर्प निकंद
अपने हिरदे दा हंकार दूर करके, महाराज पंचम पातशाह जी दे सन्मुख हाथ जोड़ के खलो गए।
रुचिर रागनी राम कली विच,
और बड़ी सोहनी रागनी है राम कली राग। ए रागनी करके वर्णन कीती है राग माला च, पर गुरुदेव ने राग रूप च लिखी है गुरु ग्रंथ साहब च, राम कली नू राग लिखिया है। तो राम कली रागनी विच बड़े प्यार नाल रीज के तान ला के सतगुरु गुरुदेव दी सिफत विच राम कली दी वार जेड़ी है वो गायन कीती है।
करी वार उरतारी आनंद,
बड़े आनंद विच भिज के महाराज जी दी सिफत दे रंग विच ऐन सुरत नू एक मिक करके कागर करके दोना भरावां ने वार गाई। राम कली की वार राय बलवंड तथा सत्ता डूम आखी। ए पावन वार जेड़ी है इस सरलेख हेठां गुरु ग्रंथ साहिब विच दर्ज है। नाउ करता कादर करे ज्यो बोल होवे जो खीबद, दे गुना सत भैन भराव है पारंगत दान पड़ीबद। नानक राज चलाया सच कोट सतानी नीमद। ए पावन वार इना दोना भरावां ने गायन कीती बड़े प्यार च भिज के।
पौड़ी चार मजार के ओ शुभ,
एदियां जेड़ियां कुल पौड़ियां ने राम कली दी वार दियां, भाई बलवंड तेरे भाई सत्ते दी इस वार दियां अठ पौड़ियां ने। एदियां जेड़ियां पहलियां चार पौड़ियां हन,
श्री नानक को सुजस बिलंद।
पहलियां चार पौड़ियां विच महाराज गुरु नानक साहब दी वड्याई गाई है। राम कली दी वार तीन वारा ने राम कली राग च, तीजी वार भाई सत्ते बलवंड दी है। इस वार दियां पहलियां चार पौड़ियां च महाराज गुरु नानक साहब दी जेड़ी कीर्ति है, धन गुरु नानक साहब दी वड्याई है, ओ गायन कीती है।
होती जथा मत तथा कबे ओ तब,
पहले जिन्नी मत सतगुरां ने बख्शी ओदे अनुसार दोना भाइयां ने महाराज जी दे रबाबियां ने सतगुरां दे कीर्तनियां ने ए वारा गायन कीतियां, पौड़ियां गायन कीतियां।
होन किरतार्थ स्वार्थ वंद,
पहले अपने आप नू किरतार्थ करना लोड़दे है कि गुरु साहब दी वड्याई करके साडा जीवन किरतार्थ हो जाए। एदां दी कांखा अपने हिरदे च रख करके इना ने महाराज जी दी वड्याई दियां वार पौड़ियां गाईयां हन।
एक एक पौड़ी चतर गुरु की,
पहलियां चार पौड़ियां महाराज गुरु नानक साहब दी वड्याई दियां ने, फिर जेड़ियां अगलियां चार पौड़ियां ने एक एक पौड़ी ओ फिर एक एक गुरु साहबान दी। धन गुरु अंगद देव साहब, सतगुरु श्री गुरु अमरदास साहेब, धन गुरु रामदास साहेब ते धन गुरु अर्जन देव साहब, एक एक पौड़ी चार पातशाहियां दी सिफत विच गाई है। आप जी रोज पढ़दे होवै सिफत खसम दी, नूर अर सोह कुर सोह चट्टी है, तुद डठे सच्चे पातशाह मल जन्म जन्म दी कट्टी है। ए महाराज सतगुरु श्री गुरु अंगद देव साहब दी वड्याई कही है, गुरु अमरदास साहब दी वड्याई कही है, चौथे पातशाह जी दी उपमा कही, धन धन राम दास गुर जिन सिरिया तिने सवारिया, पूरी होई करामात आप सिर जन हार धारिया। अखीरली पौड़ी महाराज पंजवें पातशाह दी वड्याई च कही, तख्त बैठा अर्जन गुरु सतगुर का खिवै चंदोआ उग बणो तै आथ बणो चौ चक्की की अनलो। महाराज पंजवे पातशाह जी की वड्याई तो एक एक पौड़ी चार पातशाहियां दी वड्याई विच कही है।
सुंदर कीरत कई बनाए,
बड़ी सोहनी कीरति दी वार है। पंज पातशाहियां दी कीरति इस रामकली दी वार दे विच परोई है ते बड़ी महंगी बाणी है। खालसा जी जदों अर्थ करने होण बड़े डूंगे भाव ने इस पावन वार दे ते पंज पातशाहियां दी इह कीरति दी वार है। पांच गुरुदेव साहबाना दी वड्याई दी वार है।
श्री अर्जन पर तख अगर थित,
धन गुरु अर्जन देव साहब सामने प्रतख बैठे ने। प्रतख सतगुरां नूं वेख के आख्या तख्त बैठा अर्जन गुरु, सतगुर का खिवै चंदोआ उग बणो तै आथ बणो चहु चक्की कीन लोआ। जिन्हें गुरु ना सेवियो मन मुखा पिया मोआ, दूनी चौनी करा मात सच्चे का सच्चा टोआ। महाराज जी दी वड्याई दे विच वार दी पौड़ी गाई है।
हाथ जोर सब दई सुनाई,
हाथ जोड़ के सुनाई चारे जागे चहु जुगी पंचायण आपे होआ। पंजवें स्वरूप भी ओही ने जो पहलियां चार पातशाहियां हन।
भई प्रसन्न वार को सुन के,
जदों ए वार गाई ना धन गुरु अर्जन देव साहब बहुत प्रसन्न होए। वड्डियां दी वड्याई सुन के, गुरु नानक साहब दी सिफत सुन के, गुरु का सिख अपने गुरु दी वड्याई सुन के प्रसन्न हुंदा। किसे पुछिया सिख किवें प्रसन्न हो सकदा, सिख किवें प्रसन्न हुंदा? कहिंदे जे उहनूं राज भाग दे दईए ते प्रसन्न हो जांदा, खुश हो जांदा। कहिंदे नहीं, कहिंदे जे उहनूं कोई दुनिया दी पदवी दे दईए कोई अफसरी दे दईए खुश हो जांदा? कहिंदे उदों भी नहीं खुश। कहिंदे चलो कोई जमीन दे दईए जायदाद दे दईए कोई वधिया घोड़ा हाथी दे दईए खुश हो जांदा? कहिंदे नहीं। कहिंदे जे मुक्ति दियो वी तैनूं मुक्ति दे दिंदे आ मुक्ति लै के खुश हो जांदा होणा? कहिंदे नहीं। कहिंदे उदों गुरु का सिख खेड़े नाल खेड़ जांदा जदों अपने गुरु दी वड्याई सुणदा है, अपने गुरु दा जस सुणदा। उदों जिहड़ी खुशी सिख नूं हुंदी आ ना उह दुनिया दे किसे राज भाग पदवी धन दौलत संपदा विचों नहीं प्राप्त हुंदी। जदों गुरु अर्जन देव साहब ने वड्डियां दी वड्याई सुनी ना ते बड़े ही खुश होए पंजवें पातशाह, बड़े ही प्रसन्न होए, खेड़े विच आ गए।
तब श्री ग्रंथ लिखी लिखवाई,
इन्ने खुश होए कि भाई सत्ते ते बलवंड दी गाई हुई ये वार महाराज जी ने श्री गुरु ग्रंथ साहब विच दर्ज कीती, क्योंकि गुरु ग्रंथ साहब दा संपादन हो रहा ते महाराज जी ने वार श्री इथे तक बाणी लिखांदिआं पहुंचे सी तां भाई साहब ने यह सारा प्रकरण सुनाया भी यह वार किवें रची गई, की कारण बने, भाई सत्ता ते बलवंड जी कौन सन, वह सारी व्याख्या आपां पिछले दो चार दिनों विच सरवण कीती है। तो गरीब नवाज पातशाह ने इस पावन वार नूं श्री गुरु ग्रंथ साहब जी दी बाणी विच अपनी बाणी दे तुल दर्ज करके भाई सत्ते ते भाई बलवंड नूं अपने स्वरूप विच ही अभेद कर लिया। हां जी,
रोग चीन पा तन नवीन शुभ,
जिवें जिवें इन्हां ने वार गाई ना गाउंदिआं गाउंदिआं शरीर ते जिन्नी फिटक सी उह ठीक हो गए, शरीर बिलकुल अरोग हो गए। जिवें पहलां सी ना बिलकुल नवें नवेकले शरीर, बिलकुल अरोग, अरोग कंचन देई, ओदां दीआं देहां हो गईआं दोनां भरावां दीआं।
लोक बिलोक रही बिसमाए,
संगत बैठी उह हैरान होई जावे भी जखम राजी होई जांदे अपने आप ही। जिवें जिवें गाई जांदे आ वार तिवें तिवें शरीर दे रोग उह इन्हां दे दूर हुंदे जा रहे ने। शरीर दा जिन्ना भी जिहड़ी फिटक पई सी उह सारी ठीक हुंदी जांदी आ। संगत वेख वेख के हैरान हो रही है।
पठी सुने जो वार प्रेम कर,
खालसा जी महापुरख कहिंदे इस पावन वार नू राम कली की वार नू जे कोई गुरु का सिख पढ़े जे पढ़ नहीं सकता ते प्रेम सहित सुने। हां जी
तन के रुजो तिसके ओए हान।
अगर ओदे शरीर ते किसे प्रकार दा कोई बाहरी जख्म है जिवें चमड़ी दी किसे नू कोई समस्या हुंदी रोग हुंदे कहंदे इस पावन वार नू पढ़ के सुन के तन दे उस रोग दी निर्वृत्ति हो जांदी है।
सत श्री अकाल।
खालसा जी भावना वालियां दे बेड़े बन्ने लगदे है जिन्हां च बेप्रतीती दी बिरती होवे ओ भावे रात दे नठी पैर भी पढ़ी जान ते गल नहीं बननी। जिन्हां अंदर ए भरोसा है कि मेरे गुरदेव दी इस पावन बाणी दी कला वरतदी है परपक यकीन है ते उन्हां ते फिर साहब दी बाणी दी कला वरतदी है। पुरातन गुरसिख हुण भी बहुत सारे गुरसिख राम कली दी वार दा नितनेम करदे आ रोज। कदों करदे आ? जदों समा बन जाए। पर शाम दे समय जदों सोदर रह राज साहब दा पाठ करना हुंदा उस तो पहला बहुत सारे गुरसिख राम कली दी वार दा पाठ करदे नितनेम नाल करदे रोजाना रोजाना उन्हां दा नेम है कि जदों रह राज साहब दा पाठ करना उस तो पहला राम कली दी वार पढ़नी पंजवें पातशाह तक वड्याई करनी गुरु कर गुरदेव दी फिर पढ़ना हर जुग जुग भगत उपाया। बहुत सारे गुरसिख एदां इह नितनेम करदे। साडा नितनेम तां सीमित ही हुंदा जा रहा जिवें जिवें समा बीतिया तिवें तिवें साडा नितनेम घटदा घटदा बहुत घट गया। पुरातन गुरसिख ਉਹ ਆਪਣਾ ਨਿਤਨੇਮ ਵਧਾਉਂਦੇ ਸੀ ਉਹ ਯਤਨ ਕਰਦੇ ਸੀ ਵੀ ਨਿਤਨੇਮ ਵਧੇ ਘਟੇ ਨਾ। ਜਿੰਨਾ ਕਰਦੇ ਉਹਦੇ ਚ ਹੋਰ ਐਡ ਕਰਦੇ ਵੀ ਅੱਜ ਆਹ ਵੀ ਬਾਣੀ ਨਾਲ ਜੋੜ ਲਈਏ ਅੱਜ ਗੁਣਵੰਤੀ ਵੀ ਪੜ੍ਹ ਲਈਏ ਅੱਜ ਸੁਚੱਜੀ ਕੁਚੱਜੀ ਵੀ ਪੜ੍ਹ ਲਈਏ ਅੱਜ ਸਿੱਧ ਗੋਸ਼ਟ ਵੀ। ਪੰਜ ਗ੍ਰੰਥੀ ਦਾ ਨਿਤਨੇਮ ਅਕਸਰ ਗੁਰਸਿੱਖ ਕਰਦੇ ਫਿਰ ਦਸ ਗ੍ਰੰਥੀ ਦੀ ਬਾਣੀ ਦਾ ਨਾਲ ਨਿਤਨੇਮ ਜੋੜ ਲੈਣਾ। ਹੁਣ ਅਸੀਂ ਨਿਤਨੇਮ ਘਟਾਉਂਦੇ ਘਟਾਉਂਦੇ ਬਹੁਤ ਘੱਟ ਕਰ ਲਿਆ ਤੇ ਜਦੋਂ ਕੋਈ ਸਮੱਸਿਆ ਆਵੇ ਭਾਈ ਉਦੋਂ ਨਿਤਨੇਮ ਮਹਾਂਪੁਰਖ ਕਹਿੰਦੇ ਵਧਾ ਦੇਣਾ ਚਾਹੀਦਾ। ਜਿੰਨਾ ਨਿਤਨੇਮ ਵਧੇਗਾ ਦੁੱਖ ਘਟਣਗੇ ਸਮੱਸਿਆਵਾਂ ਸਮਾਪਤ ਹੋਣਗੀਆਂ। ਤੋ ਇਹ ਨਿਤਨੇਮ ਦਾ ਹੀ ਹਿੱਸਾ ਹੀ ਸੀ ਗੁਰੂ ਕੇ ਸਿੱਖਾਂ ਦਾ। ਰਾਮ ਕਲੀ ਦੀ ਵਾਰ ਬਹੁਤ ਸਾਰੇ ਗੁਰਸਿੱਖ ਪੜ੍ਹਦੇ ਸੁਣਦੇ। ਮਹਾਰਾਜ ਜੀ ਕਹਿ ਰਹੇ ਨੇ ਇੱਥੇ ਕਿ ਜਿਹੜਾ ਪ੍ਰੇਮ ਨਾਲ ਪੜ੍ਹੇਗਾ ਸੁਣੇਗਾ ਇਸ ਵਾਰ ਨੂੰ ਤਨ ਕੇ ਰੁਜ ਉਹਦੇ ਸਰੀਰ ਦੇ ਜਿਹੜੇ ਰੁਜ ਰੋਗ ਨੇ ਤਨ ਦੇ ਬਾਹਰੀ ਚਮੜੀ ਦੇ ਉਹਦੇ ਠੀਕ ਹੋ ਜਾਣਗੇ ਨਿਰਵਿਰਤ ਹੋ ਜਾਣਗੇ।
ਨਿਤ ਪ੍ਰਤਿ ਨੇਮ ਕਰੇ ਮੁਖ ਉਚਰੇ।
ਜਿਹੜਾ ਨਿਤਾ ਪ੍ਰਤੀ ਨੇਮ ਦੇ ਨਾਲ ਇਸ ਪਾਵਨ ਬਾਣੀ ਨੂੰ ਆਪਣੇ ਮੁਖੋਂ ਪੜ੍ਹੇ ਜਾਂ ਉਚਾਰਨ ਕਰੇ
ਗੁਰ ਕੀ ਸ਼ਰਧਾ ਵਧੇ ਮਹਾਨ।
ਉਹਨਾਂ ਦੇ ਹਿਰਦਿਆਂ ਚ ਗੁਰੂ ਦੀ ਸ਼ਰਧਾ ਵਧੇਗੀ। ਉਹਨਾਂ ਦੇ ਹਿਰਦਿਆਂ ਚ ਗੁਰਦੇਵ ਦੀ ਜਿਹੜੀ ਸ਼ਰਧਾ ਹੈ ਉਹ ਵਧੇਗੀ ਤੇ ਸ਼ਰਧਾ ਜਿੰਨੀ ਵਧੇਗੀ ਸਿੱਖ ਦੇ ਕੋਲ ਇੱਕੋ ਚੀਜ਼ ਹੈ ਗੁਰੂ ਨੂੰ ਦੇਣ ਵਾਸਤੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਾ ਇਹਦੇ ਕੋਲ ਤਨ ਹੈ ਨਾ ਇਹਦੇ ਕੋਲ ਮਨ ਹੈ ਇਹਦਾ ਆਪਣਾ ਨਾ ਇਹਦਾ ਧਨ ਹੈ ਉਹ ਤਾਂ ਪਹਿਲਾਂ ਹੀ ਗੁਰੂ ਦਾ। ਇੱਕੋ ਇੱਕ ਚੀਜ਼ ਹੈ ਸਿੱਖ ਦੇ ਕੋਲ ਜੋ ਆਪਣੇ ਗੁਰੂ ਨੂੰ ਭੇਟਾ ਕਰ ਸਕਦਾ ਰੱਜ ਕੇ ਤਾਂ ਉਹ ਹੈ ਇਹਦੇ ਹਿਰਦੇ ਦੀ ਸ਼ਰਧਾ। ਤੇ ਸ਼ਰਧਾ ਲੈ ਕੇ ਬਦਲੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਆਪਣੇ ਸਿੱਖ ਨੂੰ ਸਾਰੇ ਹੀ ਗੁਣ ਬਖਸ਼ ਦਿੰਦੇ।
ਸਤਿ ਸ੍ਰੀ ਅਕਾਲ।
ਸ਼ਰਧਾ ਲੈਂਦੇ ਆ ਤੇ ਬਦਲੇ ਚ ਬੇਅੰਤ ਬਖਸ਼ਿਸ਼ਾਂ ਕਰਦੇ ਆ। ਹੁਣ ਇਸ ਪਾਵਨ ਵਾਰ ਨੂੰ ਜਿਹੜੇ ਗੁਰਸਿੱਖ ਨਿਤਨੇਮ ਨਾਲ ਪੜ੍ਹਦੇ ਸੁਣਦੇ ਆ ਪ੍ਰੇਮ ਸਹਿਤ ਪਾਤਸ਼ਾਹ ਕਹਿੰਦੇ ਉਹਨਾਂ ਦੇ ਹਿਰਦਿਆਂ ਵਿੱਚ ਗੁਰੂ ਪਾਤਸ਼ਾਹ ਪ੍ਰਤੀ ਅਤੁੱਟ ਸ਼ਰਧਾ ਵਧੇਗੀ ਉਹਨਾਂ ਅੰਦਰ ਭਾਵਨਾ ਵਧੇਗੀ।
ਮਨ ਬਾਂਛਿਤ ਕੋ ਦੀਤ ਗੁਰੂ ਜਸ।
ਕਹਿੰਦੇ ਮਨ ਬਾਂਛਿਤ ਦਾ ਜੋ ਮਨ ਚ ਚਾਹੋਗੇ ਗੁਰੂ ਸਾਹਿਬ ਦੀ ਵਡਿਆਈ ਚ ਹੀ ਮਿਲ ਜਾਏਗਾ। ਜਦੋਂ ਸਤਿਗੁਰਾਂ ਦੀ ਵਡਿਆਈ ਕਰੋਗੇ ਇਹ ਰਾਮ ਕਲੀ ਦੀ ਵਾਰ ਮਹਾਰਾਜ ਜੀ ਦੀ ਵਡਿਆਈ ਹੈ ਨਾ ਗੁਰੂ ਸਾਹਿਬ ਦੀ। ਭੱਟਾਂ ਦੇ ਸਵਈਏ ਪੜ੍ਹੀਏ। ਇਹ ਗੁਰੂ ਸਾਹਿਬ ਦੀ ਵਡਿਆਈ ਆ, ਰਾਮਕਲੀ ਦੀ ਵਾਰ ਗੁਰੂ ਸਾਹਿਬਾਂ ਦੀ ਵਡਿਆਈ ਹੈ, ਪੰਜ ਪਾਤਸ਼ਾਹੀਆਂ ਦੀ। ਤੇ ਗੁਰੂ ਸਾਹਿਬ ਦਾ ਜਸ ਜਿਹੜਾ ਹੈ ਉਹ ਮਨ ਬਾਂਛਤ ਫਲ ਦੇ ਦਿੰਦਾ, ਜੋ ਤੁਸੀਂ ਮਨ ਚ ਸੋਚੋਗੇ ਉਹ ਮਿਲੀ ਜਾਏਗਾ ਗੁਰੂ ਸਾਹਿਬ ਦੀ ਵਡਿਆਈ ਚੋ ਹੀ। ਹਾਂਜੀ,
ਧਰੀ ਪ੍ਰੇਮ ਕਰ ਰੂਪ ਜੋ ਧਿਆਨ,
ਕਹਿੰਦੇ ਜਿਹੜੇ ਪ੍ਰੇਮ ਸਹਿਤ ਪੰਜ ਪਾਤਸ਼ਾਹੀਆਂ ਦੀ ਵਡਿਆਈ ਦੀ ਇਸ ਰਾਮਕਲੀ ਦੀ ਵਾਰ ਨੂੰ ਪੜਨਗੇ ਔਰ ਪੰਜ ਪਾਤਸ਼ਾਹੀਆਂ ਦਾ ਧਿਆਨ ਆਪਣੇ ਹਿਰਦੇ ਚ ਧਾਰਨਗੇ,
ਅਸ ਕੋ ਵਸਤ ਜੋ ਹੱਥ ਨਾ ਆਵੇ,
ਕਹਿੰਦੇ ਫਿਰ ਦੱਸੋ ਭਲਾ ਇਹੋ ਜੀ ਕਿਹੜੀ ਵਸਤੂ ਹੈ ਜਿਹੜੀ ਤੁਹਾਡੇ ਹੱਥ ਨਾ ਆਵੇ। ਗੁਰੂ ਸਾਹਿਬ ਦੀ ਵਡਿਆਈ ਕਰਕੇ ਕੋਈ ਐਸੀ ਵਸਤੂ ਹੈ ਜਿਹੜੀ ਨਾ ਮਿਲੇ? ਕਹਿੰਦੇ ਸਤਿਗੁਰਾਂ ਦਾ ਜਸ ਕਰਕੇ, ਸਤਿਗੁਰਾਂ ਦੀ ਵਡਿਆਈ ਕਰਕੇ, ਕਹਿੰਦੇ ਐਸੀ ਕੋਈ ਵਸਤੂ ਨਹੀਂ ਜਿਹੜੀ ਤੁਹਾਨੂੰ ਨਾ ਮਿਲੇ।
ਪਾਠ ਕਰੇ ਸ਼੍ਰੀ ਗ੍ਰੰਥ ਮਹਾਨ,
ਜਿਹੜੇ ਗੁਰਮੁਖ ਪਿਆਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਨ,
ਸਭਾ ਲਗੀ ਸ਼੍ਰੀ ਅਰਜਨ ਜੀ ਤਬ,
ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਵਿੱਚੋਂ ਹੀ ਸਭ ਕੁਝ ਪ੍ਰਾਪਤ ਹੋ ਜਾਂਦਾ। ਇਸ ਤਰ੍ਹਾਂ ਖਾਲਸਾ ਜੀ ਇਹ ਸਾਰੀ ਘਟਨਾ ਘਟੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸਭਾ ਲੱਗੀ ਹੈ, ਸਤਿਗੁਰਾਂ ਦਾ ਦਰਬਾਰ ਸਜਿਆ ਹੋਇਆ।
ਤਬ ਲੱਦੇ ਕੀ ਉਪਮਾ ਬੜ ਕੀਨ,
ਮਹਾਰਾਜ ਜੀ ਨੇ ਭਾਈ ਲੱਦੇ ਪਰਉਪਕਾਰੀ ਦੀ ਬੜੀ ਵਡਿਆਈ ਕੀਤੀ, ਪੰਜਵੇਂ ਪਾਤਸ਼ਾਹ ਨੇ ਆਪਣੇ ਸਿੱਖ ਦੀ ਬੜੀ ਉਪਮਾ ਕੀਤੀ।
ਧੰਨ ਸਿੱਖ ਪੁਨ ਪਰੇ ਉਪਕਾਰੀ,
ਕਹਿਣ ਲੱਗੇ ਧੰਨ ਹਨ ਗੁਰੂ ਕੇ ਸਿੱਖ ਭਾਈ ਲੱਦਾ ਜੀ, ਇਹੋ ਜੇ ਸਿੱਖ ਨਾਲੇ ਪਰਉਪਕਾਰੀ ਹਨ।
ਪਰ ਹਿਤ ਜਿਨੋਂ ਲਾਜ ਤਜ ਦੀਨ,
ਜਿਨ੍ਹਾਂ ਨੇ ਪਰਾਏ ਦਾ ਭਲਾ ਕਰਨ ਲਈ ਆਪਣੀ ਇੱਜ਼ਤ ਛੱਡ ਦਿੱਤੀ, ਆਪਣੀ ਲਾਜ ਸ਼ਰਮ ਦਾ ਤਿਆਗ ਕਰਕੇ ਮੂੰਹ ਮੱਥਾ ਕਾਲਾ ਕਰਕੇ ਗਧੇ ਦੇ ਬਹਿ ਕੇ ਆਪਣਾ ਜਲੂਸ ਕੱਢਿਆ, ਕਹਿੰਦੇ ਧੰਨ ਨੇ ਗੁਰੂ ਕੇ ਸਿੱਖ ਭਾਈ ਲੱਦਾ ਪਰਉਪਕਾਰੀ ਜੀ।
ਕਰ ਨਾ ਸਕੇ ਕੋ ਕਰਿਓ ਸੋ ਐਸੇ,
ਕੋਈ ਨੀ ਕਰ ਸਕਦਾ ਐਸਾ ਕਰਮ ਜੋ ਭਾਈ ਲੱਦਾ ਜੀ ਨੇ ਕੀਤਾ। ਖਾਲਸਾ ਜੀ ਇਹ ਸਮਾਜ ਦੀ ਬੜੀ ਭਿਆਨਕ ਸਜ਼ਾ ਸੀ ਉਸ ਵੇਲੇ ਦੀ, ਜਿਹੜਾ ਬੜਾ ਵੱਡਾ ਗੁਨੇਗਾਰ ਹੁੰਦਾ ਸੀ ਉਹਨੂੰ ਉਹਦਾ ਮੂੰਹ ਮੱਥਾ ਮੁੰਨ ਕੇ ਕਾਲਾ ਕਰਕੇ ਗਲ ਵਿੱਚ ਛਿੱਤਰਾਂ ਦਾ ਹਾਰ ਪਾ ਕੇ ਢੋਲ ਵਜਾ ਕੇ ਗਲੀਆਂ ਚ ਬਾਜ਼ਾਰਾਂ ਚ ਪਿੰਡ ਚ ਫੇਰਿਆ ਜਾਂਦਾ ਸੀ। ਸਾਰੀ ਜ਼ਿੰਦਗੀ ਉਹ ਬੰਦਾ ਆਪਣਾ ਮੂੰਹ ਚੁੱਕ ਕੇ ਨਹੀਂ ਸੀ ਫਿਰ ਸਕਦਾ ਪਿੰਡ ਚ, ਇੰਨੀ ਭਿਆਨਕ ਸਜ਼ਾ ਸੀ ਇਹ। ਕਹਿੰਦੇ ਕੋਈ ਕਰ ਨਹੀਂ ਸੀ ਸਕਦਾ ਭਾਈ ਲੱਦੇ ਨੇ ਜੋ ਕੀਤਾ। ਹਾਂਜੀ,
ਜਾਣੇ ਪਏ ਰਬਾਬੀ ਦੀਨ,
ਭਾਈ ਲੱਦੇ ਨੇ ਵੇਖਿਆ ਵੀ ਦੋਵੇਂ ਰਬਾਬੀ ਦੀਨ ਨੇ, ਦੁਖੀ ਨੇ, ਇਹਨਾਂ ਦੁਖੀਆਂ ਦਾ ਦੁੱਖ ਨਿਵਾਰਨ ਲਈ ਇਹਨਾਂ ਨੇ ਆਪਣੇ ਤਨ ਦੇ ਉੱਤੇ ਕਸ਼ਟ ਸਹਾਰਿਆ।
ਦਵੈਪੁਰ ਵਿਖੇ ਕੁਬੇਕ ਦਿਖਾਇਓ,
ਫਿਰ ਦੋ ਨਗਰਾਂ ਚ, ਕਿੱਡਾ ਵੱਡਾ ਸ਼ਹਿਰ ਹੈ ਲਾਹੌਰ, ਲਾਹੌਰ ਦੇ ਬਾਜ਼ਾਰਾਂ ਚ ਭਾਈ ਲੱਦੇ ਨੇ, ਇੰਨੀ ਇੱਜ਼ਤ ਸੀ ਭਾਈ ਲੱਦੇ ਦੀ ਲਾਹੌਰ ਸ਼ਹਿਰ ਚ, ਉਹਨਾਂ ਨੇ ਆਪਣੀ ਉਸ ਇੱਜ਼ਤ ਦਾ ਫਿਕਰ ਨਹੀਂ ਕੀਤਾ। ਸਾਰੇ ਸ਼ਹਿਰ ਦੇ ਵਿੱਚ ਗਧੇ ਤੇ ਫੇਰੇ ਬਹਿ ਕੇ ਫਿਰ ਅੰਮ੍ਰਿਤਸਰ ਸ਼ਹਿਰ ਵਿੱਚ ਆਏ, ਉਥੇ ਸਾਰੇ ਨਗਰ ਦੇ ਵਿੱਚ ਦੋ ਨਗਰੀਆਂ ਦੇ ਵਿੱਚ ਫਿਰ ਕੇ ਆਏ ਹਨ।
ਅਰਜ਼ ਗੁਜ਼ਾਰ ਕੀਏ ਦੁਖਹੀਨ,
ਔਰ ਸਾਡੇ ਕੋਲ ਆ ਕੇ ਅਰਜ਼ ਕਰਕੇ ਦੋਨਾਂ ਭਰਾਵਾਂ ਦੀ ਰਬਾਬੀਆਂ ਦੀ ਇਹਨਾਂ ਦਾ ਦੁੱਖ ਦੂਰ ਕੀਤਾ ਹੈ।
ਸਾਰ ਮਹਾ ਸਿਮਰਨ ਸਤਨਾਮੋ,
ਮਹਾਰਾਜ ਜੀ ਕਹਿੰਦੇ ਸਭ ਤੋਂ ਵੱਡਾ ਨਿਚੋੜ ਹੈ, ਸਾਰ ਹੈ ਪਰਮੇਸ਼ਰ ਦੇ ਸੱਚੇ ਨਾਮ ਦਾ ਸਿਮਰਨ, ਇਹ ਸਾਰੇ ਕਰਮਾਂ ਦਾ ਸਾਰ ਹੈ, ਨਿਚੋੜ ਹੈ।
ਕਾਰ ਮਹਾ ਕਰ ਬੀ ਉਪਕਾਰ,
ਦੂਜਾ ਹੈ ਪਰ ਉਪਕਾਰ ਕਰਨਾ, ਇੱਕ ਤਾਂ ਹੈ ਸਿਮਰਨ ਕਰਨਾ, ਇਹ ਸਾਰ ਹੈ, ਫਿਰ ਪਰ ਉਪਕਾਰ ਦੇ ਕਰਮ ਕਰਨੇ।
ਇਨ ਦੋਨੋ ਬਿਨ ਮਾਨੁਕ ਤਨ ਤਿਕ,
ਜਿਹੜਾ ਨਾਮ ਨਹੀਂ ਜਪਦਾ ਪਰ ਉਪਕਾਰ ਨਹੀਂ ਕਰਦਾ, ਇਹਨਾਂ ਦੋਨਾਂ ਤੋਂ ਵਿਹੂਣੇ ਜਿਹੜੇ ਬੰਦੇ ਨੇ, ਨਾਮ ਤੋਂ ਵਿਹੂਣੇ ਤੇ ਪਰ ਉਪਕਾਰ ਤੋਂ ਵੀ ਹੋਣੇ ਜਿਹੜੇ ਬੰਦੇ ਹਨ।
ਸਮੋ ਬਿਤਾਵੇ ਲਖੀ ਨਸਾਰੇ,
ਜਿਹੜੇ ਆਪਣਾ ਸਮਾਂ ਬਤੀਤ ਕਰਦੇ ਤੇ ਸਾਰ ਨੂੰ ਨਹੀਂ ਜਾਣਦੇ, ਉਹਨਾਂ ਦਾ ਜਿਹੜਾ ਜੀਵਨ ਹੈ, ਹਾਂਜੀ,
ਊਚ ਸਿੰਘ ਬਿਨ ਪਸੂ ਜਨਮ ਤਿਨ,
ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਪਰ ਉਪਕਾਰ ਨਹੀਂ ਕਰਦੇ, ਹੈਣ ਬੰਦਿਆਂ ਦੇ ਸਰੀਰਾਂ ਚ ਮਨੁੱਖਾਂ ਦੇ, ਕਹਿੰਦੇ ਪੂਛ ਤੇ ਸਿੰਘਾਂ ਤੋਂ ਬਿਨਾਂ ਜਾਨਵਰ ਹੀ ਟੁਰੇ ਫਿਰਦੇ ਆ, ਉਹ ਬੰਦੇ ਨਹੀਂ ਹੋ ਸਕਦੇ, ਉਹ ਮਨੁੱਖ ਨਹੀਂ। ਮਨੁੱਖ ਦਾ ਤਾਂ ਮਤਲਬ ਹੈ ਨਾਮ ਜਪੇ ਤੇ ਪਰਉਪਕਾਰ ਕਰੇ, ਜਿਹੜਾ ਨਾ ਨਾਮ ਜਪੇ ਨਾ ਪਰਉਪਕਾਰ ਕਰੇ ਉਹ ਬੰਦਾ ਪੂਛ ਤੇ ਸਿੰਘਾਂ ਤੋਂ ਬਿਨਾਂ ਜਾਨਵਰ ਹੀ ਹੈ, ਪਸ਼ੂ ਹੀ ਹੈ ਜਿਹੜਾ ਟੁਰਿਆ ਫਿਰਦਾ ਧਰਤੀ ਤੇ।
ਆਏ ਬਾਦ ਬੀਚ ਸੰਸਾਰ,
ਆਏ ਸੰਸਾਰ ਵਿੱਚ ਆਉਣਾ ਹੀ ਵਿਅਰਥ ਹੈ, ਜੇ ਆਇਆ ਜਿਆ ਨਾ ਆਇਆ ਉਹਦਾ ਆਉਣਾ ਹੀ ਵਿਅਰਥ ਹੈ ਸੰਸਾਰ ਚ, ਜਿਆ ਆਇਆ ਜਿਆ ਨਾ ਆਇਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਇਹੋ ਜੀ ਉਹਨਾਂ ਦੀ ਬਿਰਤੀ ਹੈ।
ਅੰਤ ਸਮੇਂ ਜਮਦੂਤ ਗਹੀ ਦਿੜ,
ਇਹੋ ਜੇ ਬੰਦਿਆਂ ਨੂੰ ਅੰਤਮ ਸਮੇਂ ਜਮਦੂਤ ਪੱਕੇ ਕਰੜੇ ਹੱਥ ਪਾ ਕੇ ਪਕੜਦੇ ਆ, ਉਹਨਾਂ ਨੂੰ ਕਰੜੇ ਹੱਥ ਪੈਂਦੇ ਹਨ।
ਚੂਰਤ ਗਮਨੇ ਦੁਆ ਕਰ ਚਾਰ,
ਉਹਵੇਂ ਹੱਥ ਚੋੜ ਝਾੜ ਕੇ ਚੁਰ ਚੁਰ ਕੇ ਸੰਸਾਰ ਤੋਂ ਜਾਂਦੇ ਆ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧ ਹੈ ਨਿਤ ਪਾਰਚ, ਕਰਤ ਬਿਕਾਰ ਦੋਊ ਕਰ ਚਾਰਤ, ਰਾਮ ਰਤਨ ਰਿਦ ਤਿਲ ਨਹੀਂ ਧਾਰਤ। ਕਰਤ ਬਿਕਾਰ ਦੋਊ ਕਰ ਚਾਰਤ, ਰਾਮ ਰਤਨ ਰਿਦ ਤਿਲ ਨਹੀਂ ਧਾਰਤ। ਵਿਕਾਰ ਕਰਦਿਆਂ ਹੱਥ ਝਾੜ ਕੇ ਕਹਿੰਦੇ ਜੀ ਅਸੀਂ ਤਾਂ ਬੜੇ ਪੁੰਨੀ ਆ, ਨਾਲੇ ਪਾਪ ਕਰਦੇ, ਉਹ ਫਿਰ ਇਹ ਸੰਸਾਰ ਤੋਂ ਆਪਣੇ ਜਨਮ ਨੂੰ ਹੀ ਹਾਰ ਜਾਂਦੇ ਆ। ਹੱਥ ਝਾੜ ਕੇ ਪਛਤਾਵਾ ਕਰਦੇ ਆ ਵੀ ਅਸੀਂ ਤਾਂ ਕੁਝ ਵੀ ਨਹੀਂ ਖੱਟਿਆ, ਏਦਾਂ ਇਹ ਸੰਸਾਰ ਤੋਂ ਚਲੇ ਜਾਂਦੇ ਨੇ।
ਪੁੰਨ ਦਾਨ ਤਪ ਮੱਖ ਕੋ ਕਰਬੋ,
ਮਹਾਰਾਜ ਜੀ ਕਹਿੰਦੇ ਪੁੰਨ ਕਰਨੇ ਦਇਆ ਦਾਨ ਦੀ ਬਿਰਤੀ ਰੱਖਣੀ, ਤਪ ਕਰਨਾ ਭਲੇ ਕਰਮ ਕਰਨੇ।
ਹੋਤ ਨ ਪਰ ਉਪਕਾਰ ਸਮਾਨ,
ਯੱਗ ਕਰਨੇ ਇਹ ਜਿੰਨੇ ਵੀ ਕਰਮ ਦੱਸੇ, ਪੁੰਨ ਕਰਨੇ ਦਾਨ ਕਰਨਾ ਤਪ ਕਰਨਾ ਯੱਗ ਕਰਨਾ ਤੇ ਕਿਸੇ ਤੇ ਪਰਉਪਕਾਰ ਕਰ ਦੇਣਾ, ਕਹਿੰਦੇ ਪਰਉਪਕਾਰ ਦੇ ਬਰਾਬਰ ਨਾ ਕੋਈ ਤਪ ਹੈ, ਪਰਉਪਕਾਰ ਦੇ ਬਰਾਬਰ ਨਾ ਕੋਈ ਯੱਗ ਹੈ, ਪਰਉਪਕਾਰ ਦੇ ਬਰਾਬਰ ਨਾ ਕੋਈ ਪੁੰਨ ਹੈ ਤੇ ਪਰਉਪਕਾਰ ਦੇ ਬਰਾਬਰ ਨਾ ਕੋਈ ਦਾਨ ਹੈ। ਪਰਉਪਕਾਰ ਕਿਸੇ ਤੇ ਭਲਾ ਕਰ ਦੇਣਾ ਕਿਸੇ ਦਾ, ਹਾਂਜੀ।
ਕਲਮਲ ਕਰਨ ਅਨਕਨ ਰੀਤੀ,
ਖਾਲਸਾ ਜੀ ਜਦੋਂ ਪਰਉਪਕਾਰ ਕਰਦੇ ਆ ਕਿਸੇ ਦਾ ਭਲਾ ਕਰਦੇ ਆ, ਸਭ ਦੇ ਹਿਰਦਿਆਂ ਚ ਰੱਬ ਹੈ ਨਾ, ਕਿਸੇ ਦਾ ਭਲਾ ਕਰੋਗੇ ਉਹਦੇ ਹਿਰਦੇ ਚ ਬੈਠਾ ਰੱਬ ਵੀ ਖੇੜੇ ਚ ਆ ਜਾਂਦਾ, ਉਹਦੇ ਅੰਦਰੋਂ ਅਸੀਸ ਨਿਕਲੇਗੀ ਤੇ ਇਹੋ ਜੀ ਅਸੀਸ ਜਿਵੇਂ ਪਾਤਸ਼ਾਹ ਕਹਿੰਦਾ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ, ਆਸੀਸਾਂ ਦੇ ਵਹੋ ਭਗਤ ਕਰੇ ਵਹੋ, ਮਿਲਿਆ ਕਾ ਕਿਆ ਮਿਲੀਆ ਆਸੀਸਾਂ ਦੇ ਵਹੋ। ਉਹ ਸ਼ੁਭ ਅਸੀਸਾਂ ਜਿਹੜੀਆਂ ਹਿਰਦੇ ਚੋਂ ਨਿਕਲਦੀਆਂ ਉਹ ਬੜਾ ਫਾਇਦਾ ਕਰਦੀਆਂ, ਉਹ ਬੜਾ ਲਾਭ ਪਹੁੰਚਾਉਂਦੀਆਂ। ਮਹਾਰਾਜ ਜੀ ਕਹਿੰਦੇ ਬੜਾ ਵੱਡਾ ਪੁੰਨ ਹੈ ਪਰਉਪਕਾਰ ਕਰਨਾ।
ਕਲਮਲ ਕਰਨ ਅਨਕਨ ਰੀਤੀ,
ਅਨੇਕ ਰੀਤੀਆਂ ਦੇ ਨਾਲ ਜਿਹੜੇ ਜਗਤ ਵਿੱਚ ਜੀਵ ਪਾਪ ਕਰਦੇ ਕਲਮਲ ਕਰਦੇ ਨੇ।
ਕ੍ਰਿਤ ਕਣ ਕੇ ਸਮ ਕੋਈ ਨਾ ਜਾਣ,
ਜਿਹੜਾ ਕਿਸੇ ਦੀ ਕੀਤੀ ਨੂੰ ਨਾ ਜਾਣੇ ਉਸ ਅਕਿਰਤ ਕਣ ਬੰਦੇ ਦੇ ਬਰਾਬਰ ਦੁਨੀਆਂ ਚ ਕੋਈ ਮਾੜਾ ਬੰਦਾ ਨਹੀਂ। ਸਭ ਤੋਂ ਵੱਡਾ ਮਾੜਾ ਮਨੁੱਖ ਉਹ ਹੈ ਜਿਹੜਾ ਅਕਿਰਤ ਕਣ ਹੈ, ਜਿਹੜਾ ਕਿਸੇ ਦੀ ਕੀਤੀ ਨੂੰ ਭੁਲਾ ਦੇਵੇ ਉਹਨੂੰ ਅਕਿਰਤ ਕਣ ਕਿਹਾ ਜਾਂਦਾ ਹੈ। ਪਾਰੇ ਭੋਈ ਅਕਿਰਤ ਕਣ ਮੰਦੇ ਹੋ ਮੰਦੇ, ਅਕਿਰਤ ਕਣ ਬੰਦੇ ਵਰਗਾ ਦੁਨੀਆਂ ਚ ਕੋਈ ਪਾਪੀ ਮਨੁੱਖ ਨਹੀਂ।
ਰਹਿਣ ਅਹਿੰਸ ਧਰਮ ਸਭ ਕੀਨੇ,
ਕਹਿੰਦੇ ਕੋਈ ਅਹਿੰਸ ਹੋ ਕੇ ਰਵੇ ਵੀ ਮੈਂ ਕਦੇ ਜੀਵ ਨੀ ਮਾਰੇ, ਮੈਂ ਜੀਵ ਹੱਤਿਆ ਨੀ ਕੀਤੀ, ਫੇਰ ਸਾਰੇ ਧਰਮ ਕਰਮ ਦੇ ਕੰਮ ਕਰੇ।
ਹਿੰਸਾ ਕਰੇ ਪਾਪ ਪਹਿਚਾਨ,
ਜੇ ਕੋਈ ਹਿੰਸਾ ਕਰੇ ਤੇ ਉਹਨੂੰ ਪਾਪ ਰੂਪ ਕਰਕੇ ਜਾਣੇ।
ਯਾ ਤੇ ਨਿਤ ਚਿਤਵੇ ਉਪਕਾਰੂ,
ਇਸ ਕਰਕੇ ਭਾਈ ਆਪਣੇ ਹਿਰਦੇ ਚ ਨੇਤੀ ਉਪਕਾਰ ਦੀ ਬਿਰਤੀ ਨੂੰ ਚਿਤਵੜਾ।
ਤਨ ਤੇ ਮਨ ਤੇ ਠਾਨ,
ਪਰਉਪਕਾਰ ਤਿੰਨ ਤਰ੍ਹਾਂ ਦਾ, ਤੁਸੀਂ ਤਨ ਕਰਕੇ ਕਿਸੇ ਦਾ ਭਲਾ ਕਰ ਸਕਦੇ ਹੋ, ਸਰੀਰ ਕਰਕੇ ਕਿਸੇ ਦਾ ਤੁਹਾਡੇ ਤਨ ਦੇ ਨਾਲ ਕਿਸੇ ਦਾ ਭਲਾ ਹੁੰਦਾ, ਯਾਨੀ ਕਿ ਕੋਈ ਕਹੇ ਜੀ ਮੇਰੇ ਨਾਲ ਚੱਲੋ ਮੇਰਾ ਇਹ ਕਾਰਜ ਹੈ, ਤੁਸੀਂ ਤਨ ਕਰਕੇ ਨਾਲ ਟੁਰ ਗਏ ਉਹਦਾ ਕਾਰਜ ਸਵਰ ਗਿਆ, ਇਹ ਤਨ ਦਾ ਉਪਕਾਰ ਹੈ। ਤਨ ਕਰਕੇ ਤੁਸੀਂ ਕਿਤੇ ਪਿਆਉ ਲਾ ਦਿੱਤਾ, ਕਿਸੇ ਪਿਆਸੇ ਨੂੰ ਜਲ ਛਕਾ ਰਹੇ ਹੋ, ਇਹ ਤਨ ਦਾ ਉਪਕਾਰ ਹੈ। ਦੂਸਰਾ ਧਨ ਕਰਕੇ ਉਪਕਾਰ ਕਰਨਾ ਕਿ ਤੁਹਾਨੂੰ ਪਰਮੇਸ਼ਰ ਨੇ ਧਨ ਦਿੱਤਾ, ਕੋਈ ਲੋੜਵੰਦ ਹੈ ਉਸ ਧਨ ਦੇ ਨਾਲ ਉਹਦਾ ਭਲਾ ਕਰ ਦੇਣਾ, ਇਹ ਧਨ ਦਾ ਉਪਕਾਰ ਹੈ। ਤੀਜਾ ਮਨ ਦਾ ਉਪਕਾਰ ਹੈ ਵੀ ਕਿਸੇ ਦਾ ਦੁੱਖ ਤਕਲੀਫ ਜੇ ਤੁਸੀਂ ਤਨ ਕਰਕੇ ਜਾਂ ਧਨ ਕਰਕੇ ਦੂਰ ਨਹੀਂ ਕਰ ਸਕਦੇ, ਮਨ ਕਰਕੇ ਉਹਦੇ ਲਈ ਅਰਦਾਸ ਕਰਨੀ, ਵਾਹਿਗੁਰੂ ਇਹਦਾ ਭਲਾ ਕਰੀ, ਇਹ ਮਨ ਕਰਕੇ ਉਪਕਾਰ ਹੈ। ਮਨ ਕਰਕੇ ਕਿਸੇ ਦੀ ਅਰਦਾਸ ਕਰ ਦੇਣੀ, ਮਹਾਰਾਜ ਮੈਂ ਧਨ ਕਰਕੇ ਨਹੀਂ ਇਹਦੀ ਕੋਈ ਮਦਦ ਕਰ ਸਕਦਾ, ਤੁਸੀਂ ਦਇਆ ਕਰੋ ਮਹਾਰਾਜ, ਇਹਦੇ ਤੇ ਤਰਸ ਕਰੋ, ਭਲੇ ਦੀ ਬਿਰਤੀ ਰੱਖਣੀ, ਇਹ ਮਨ ਦਾ ਉਪਕਾਰ ਹੈ। ਇੱਦਾਂ ਇਹ ਤਿੰਨ ਪ੍ਰਕਾਰ ਦਾ ਉਪਕਾਰ ਹੈ, ਕੋਈ ਧਨ ਕਰਕੇ ਮਨ ਕਰਕੇ ਕਰੇ।
ਨਰ ਸ਼ੁਭ ਸਭਾ ਸਭੀ ਸੁਨ ਸ਼੍ਰੋਣਨ।
ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ, ਸਾਰੀ ਸੰਗਤ ਨੇ, ਜਿੰਨੀ ਸੰਗਤ ਬੈਠੀ ਸੀ ਗੁਰੂ ਦਰਬਾਰ ਚ, ਸਭ ਨੇ ਬਚਨ ਸੁਣੇ।
ਗੁਰਬਾਕਨ ਪਰ ਨਿਸ਼ਚਾ ਕੀਨ।
ਸਭ ਨੇ ਗੁਰੂ ਸਾਹਿਬ ਜੀ ਦੇ ਬਚਨਾਂ ਤੇ ਬੜਾ ਨਿਸ਼ਚਾ ਕੀਤਾ ਕਿ ਜੋ ਪਾਤਸ਼ਾਹ ਕਹਿ ਰਹੇ ਨੇ ਬਿਲਕੁਲ ਸਹੀ ਵਾ, ਦਰੁਸਤ ਕਹਿ ਰਹੇ ਨੇ।
ਸਤ ਨਾਮ ਕੋ ਸਿਮਰਨ ਠਾਨੇ।
ਗੁਰੂ ਕੇ ਸਿੱਖ ਸੱਚੇ ਨਾਮ ਦਾ ਸਿਮਰਨ ਕਰਦੇ ਨੇ, ਨਾਮ ਦੀ ਕਮਾਈ ਕਰਦੇ ਨੇ।
ਪਰ ਉਪਕਾਰ ਕਰਨ ਇਤ ਚੀਨ।
ਨਾਲੇ ਨਾਮ ਸਿਮਰਦੇ ਨੇ, ਨਾਲੇ ਪਰ ਉਪਕਾਰ ਕਰਨ ਵਾਸਤੇ ਬਿਰਤੀ ਰੱਖਦੇ। ਗੁਰਸਿੱਖ ਪਰ ਉਪਕਾਰੀ ਬਣਾਇਆ ਪਾਤਸ਼ਾਹ ਨੇ, ਪਰ ਉਪਕਾਰ ਨਿਤ ਚਿਤਵਤੇ, ਸਦਾ ਹੀ ਪਰਉਪਕਾਰ ਦੀ ਬਿਰਤੀ ਰੱਖਦੇ, ਹਰ ਵੇਲੇ ਪਰਉਪਕਾਰੀ ਰਹਿੰਦਾ ਗੁਰੂ ਕਾ ਸਿੱਖ। ਸਦਾ ਮਹਾਰਾਜ ਜੀ ਦੇ ਲੰਗਰਾਂ ਚ ਆਪਣੀ ਮਿਹਨਤ ਦੀ ਕਮਾਈ, ਦਸਾਂ ਨੋਵਾਂ ਦੀ ਕਿਰਤ ਕਰਕੇ ਸਾਰਾ ਦਿਨ ਹੱਡ ਤੋੜ ਕੇ ਕੰਮ ਕਰਦਾ, ਉਹਦੇ ਚੋਂ ਲਿਆ ਕੇ ਦਸਵਾਂ ਹਿੱਸਾ ਗੁਰੂ ਕੇ ਲੰਗਰਾਂ ਚ ਪਾਉਂਦਾ ਵੀ ਕੋਈ ਅਭਿਆਗਤ ਕੋਈ ਭੁੱਖਾ ਖਾਵੇ। ਪਰਉਪਕਾਰੀ ਬਿਰਤੀ ਦਿੱਤੀ ਹੈ ਨਾ ਸਤਿਗੁਰਾਂ ਨੇ, ਇਹ ਤਾਂ ਕਿਹਦਾ ਚਿੱਤ ਕਰਦਾ ਆਪਣੀ ਕਮਾਈ ਜਿਹੜੀ ਹੱਡ ਤੋੜ ਕੇ ਕੀਤੀ ਹੋਵੇ ਵੀ ਉਹਦੇ ਚੋਂ ਅਸੀਂ ਕਿਸੇ ਨੂੰ ਦੇਈਏ। ਇਹ ਪਰਉਪਕਾਰੀ ਬਿਰਤੀ ਮਹਾਰਾਜ ਜੀ ਨੇ ਸਿੱਖ ਨੂੰ ਦਿੱਤੀ। ਤੋ ਪਰਉਪਕਾਰ ਦੇ ਕਾਰਜ ਗੁਰੂ ਘਰਾਂ ਵਿੱਚ ਬੇਨਤੀ ਨੇ ਹੋ ਰਹੇ ਨੇ, ਪਹਿਲਾਂ ਵੀ ਹੁੰਦੇ ਰਹੇ ਨੇ, ਅੱਗੇ ਨੂੰ ਵੀ ਹੁੰਦੇ ਰਹਿਣੇ। ਤੋ ਪਰਉਪਕਾਰੀ ਬਿਰਤੀ ਮਹਾਰਾਜ ਜੀ ਨੇ ਸਿੱਖ ਨੂੰ ਦਿੱਤੀ ਹੈ। ਜਿਸ ਵੇਲੇ ਖਾਲਸੇ ਨੇ ਦਿੱਲੀ ਫਤਿਹ ਕਰਨੀ ਸੀ ਨਾ, ਉਸ ਤੋਂ ਪਹਿਲਾਂ ਇੱਕ ਘਟਨਾ ਘਟੀ। ਦਿੱਲੀ ਦੇ ਨੇੜੇ ਯੂਪੀ ਦੇ ਵਿੱਚ, ਕਿਉਂਕਿ ਦਿੱਲੀ ਤੋਂ ਤਕਰੀਬਨ 50 ਕਿਲੋਮੀਟਰ ਦੀ ਵਿੱਥ ਤੇ ਇੱਕ ਨਗਰ ਹੈ ਜਲਾਲਾਬਾਦ, ਇੱਕ ਨਗਰ ਜਲਾਲਾਬਾਦ ਆਪਣੇ ਪੰਜਾਬ ਚ ਹੈ, ਯੂਪੀ ਵਿੱਚ ਹੈ ਜਲਾਲਾਬਾਦ। ਉੱਥੋਂ ਦਾ ਇੱਕ ਬ੍ਰਾਹਮਣ ਸੀ, ਉਹਦੀ ਲੜਕੀ ਨੌਜਵਾਨ ਬੱਚੀ ਸੁੰਦਰ ਸਰੂਪ ਸੀ, ਜਲਾਲਾਬਾਦ ਦਾ ਰਹਿਣ ਵਾਲਾ ਇੱਕ ਸੈਯਦ ਨਵਾਬ, ਉਹਨੇ ਉਸ ਬ੍ਰਾਹਮਣ ਦੀ ਲੜਕੀ ਨੂੰ ਚੁੱਕ ਲਿਆ ਆਪਣੇ ਘਰ ਲੈ ਗਿਆ। ਬ੍ਰਾਹਮਣ ਨੇ ਬਹੁਤ ਥਾਵਾਂ ਤੇ ਪੁਕਾਰ ਕੀਤੀ, ਦਿੱਲੀ ਵੀ ਗਿਆ, ਮੇਰੇ ਨਾਲ ਇਹ ਵਧੀਕੀ ਹੋਈ, ਉਹਦੀ ਕਿਸੇ ਨੇ ਨਹੀਂ ਸੁਣੀ। ਅਖੀਰ ਨੂੰ ਖਾਲਸੇ ਪੰਥ ਦੀ ਵਡਿਆਈ ਉਹਨੇ ਸੁਣੀ ਸੀ ਕਿ ਪੰਥ ਪਰਉਪਕਾਰੀ ਹੈ, ਇਹ ਅਕਾਲ ਤਖ਼ਤ ਸਾਹਿਬ ਤੇ ਖਾਲਸੇ ਦੀ ਸ਼ਰਨ ਚ ਆਇਆ। ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ, ਪੰਥ ਪਾਤਸ਼ਾਹ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਹਾਜ਼ਰ ਸਨ, ਬੜੇ ਬੜੇ ਜਰਨੈਲ ਬੈਠੇ ਸੀ ਉੱਥੇ। ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਜਥੇਦਾਰ ਬਘੇਲ ਸਿੰਘ ਵਰਗੇ ਯੋਧੇ ਬੈਠੇ ਸੀ। ਉਹ ਬ੍ਰਾਹਮਣ ਉੱਥੇ ਪਹੁੰਚਿਆ, ਸਿਰੋਂ ਨੇ ਪੱਗ ਲਾਈ ਹੋਈ, ਕਹਿੰਦਾ ਮੇਰੀ ਇੱਜ਼ਤ ਹੀ ਨਹੀਂ ਰਹੀ ਤੇ ਪੱਗ ਕਾਹਦੀ ਬੰਨਾ, ਸਿਰ ਤੇ ਪੱਗ ਤਾਂ ਇੱਜ਼ਤਦਾਰ ਬੰਦੇ ਬੰਨਦੇ, ਇਹ ਜਿਹੜੀ ਪੱਗ ਹੈ ਦਸਤਾਰ ਹੈ, ਇੱਜ਼ਤਦਾਰ ਬੰਦਿਆਂ ਦੀ ਨਿਸ਼ਾਨੀ ਹੈ, ਵੀ ਮੇਰੀ ਇੱਜ਼ਤ ਨਹੀਂ ਰਹੀ ਤੇ ਪੰਥ ਮੇਰੀ ਬੌੜੀ ਕਰੇ। ਉੱਥੇ ਹੁਣ ਭਾਂਤ ਭਾਂਤ ਦੇ ਸਿੰਘ ਬੈਠੇ ਸੀ, ਉਹ ਕਹਿੰਦੇ ਬਾਹਮਣਾ ਹੁਣ ਤੇਰੇ ਵਾਸਤੇ ਏਡੀ ਦੂਰ ਦਿੱਲੀ ਜਾਈਏ। ਦੂਜਾ ਕਹਿਣ ਲੱਗਾ ਸਿੱਖ, ਇੱਕ ਕਹਿਣ ਲੱਗਾ ਉੱਥੇ ਦਿੱਲੀ ਦੇ ਵਿੱਚ ਫੌਜ ਬੜੀ ਹੈ ਦੁਸ਼ਮਣਾਂ ਦੀ, ਅਸੀਂ ਜਾ ਕੇ ਲੜਾਈ ਪੜਾਈ ਕਰਾਂਗੇ। ਜਦੋਂ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ, ਜਿਨ੍ਹਾਂ ਨੂੰ ਸੁਲਤਾਨੇ ਉਲ ਕੌਮ ਕਿਹਾ ਜਾਂਦਾ, ਪੰਥ ਪਾਤਸ਼ਾਹ, ਉਹਨਾਂ ਨੇ ਫਿਰ ਗਰਜਵੀ ਆਵਾਜ਼ ਵਿੱਚ ਆਖਿਆ, ਖਾਲਸਾ ਜੀ, ਖਾਲਸਾ ਪਰਉਪਕਾਰੀ ਹੈ, ਪਰਉਪਕਾਰ ਕਰਨ ਵਾਸਤੇ ਜੇ ਆਪਾਂ ਨੂੰ ਆਪਣੇ ਤਨ ਤੇ ਕਸ਼ਟ ਸਹਾਰਨਾ ਪਵੇ ਤੇ ਸਹਾਰਨ ਨੂੰ ਤਿਆਰ ਹਾਂ, ਸਾਨੂੰ ਕਲਗੀਧਰ ਜੀ ਨੇ थापड़ा इस गल का दिता भी पंथ पारोपकारी है, चलो हमला करो। बाबा जसा सिंह जी आलूवालिया की कमांड विच जथेदार बघेल सिंह जसा सिंह रामगढ़ी वर्गे जरनैल जलालाबाद से हमला कर दिता। बड़ा वड्डा भारी गह गच जंग होया। उस जंग के दौरान वो जिहड़ा सैयद सी उहदा एक भोरा बनिया जलालाबाद, उहदे विच जाके लुक गया। वो लभी जाण भी गया किथे, बामण नूं पता सी उसे पिंड दा रहण वाला सी, उहने जाके उहनूं लभिया। उहनूं मलेश नूं उस भोरे चों बाहर कढ के ज्यूंदे नूं अग ला के साड़ के सवाह कीता, क्योंकि इलाके दी किसे दी धी भैण चंगी सुंदर सरूप होणी, इहने उहनूं उहदी इज्जत रोल देणी, एडा मलेश सी। ते जदों लड़की हुण उहदी इज्जत जा चुकी सी, पर उहदा मंगणा होया होया सी इधर करनाल दे इलाके च रिश्ता होया होया। उहनां नूं सुनेहा भेजिया पंथ ने भी रिश्ता होया लड़की दा, तुसीं बरात लैके आओ, इहदी शादी करांगे। बामण के महाराज हुण इह लड़की दा मेरे काम दी नहीं रही, इहनूं मैं किवें अपने घर रखां। उह कहिंदे असीं रिश्ता नहीं करना हुण तुहाडे नाल। खालसे ने फिर सुनेहा भेजिया लड़के वालियां नूं, आउंदे जे बरात लैके नहीं तां असीं आईए। हुण पंथ दे प्रताप दे सामने उह बरात लैके उत्थे पहुंचे। खालसे ने आखिया खालसा जी इह बामण दी धी नहीं हुण खालसे पंथ दी है, इह आपां विआहुणियां ते धी नूं आपां दाज दे के टोरना, पंथ दी धी है ते इहनूं खुले गफ्फे दे के टोरने आ। कहिंदे बाबे बघेल सिंह ने उत्थे इक चादर बिछा दित्ती, चादर बिछाई भी सारे जिन्ने जरनैल ने सिंह ने करो दान इस लड़की नूं। कहिंदे किसी ने कैंठा, किसी ने सोने का कड़ा, किसी ने गहने, किसी ने माया, वह चादर का एक वड्डा ढेर कहिंदे पंड बन गई माया दी खुली, नाले वह लड़की की शादी की, नाले वह माया उहनूं नाल दित्ती। तो खालसा परउपकारी है, पंथ की बिरती महाराज जी ने परउपकारी बनाई है। एक बारी नहीं होया ऐसा, अनेकां वारी कसूर। फिर जदों इधर खालसे ने जलालाबाद फतेह कर लिया, सिंह कहिंदे दिल्ली आए हां हुण उत्थे भी दर्शन दे चलीए। दिल्ली गए खालसा, जदों दिल्ली पहुंचे ते बाबा जस्सा सिंह जी आलूवालिया साहब नूं बघेल सिंह जी ने आख्या महाराज तुसीं जाओ पिछे, बाकी फौजां असीं 30,000 फौज लैके इत्थे रहांगे। उस वेले दिल्ली का बादशाह सी शाह आलम दूजा, वो लड़े बिना ही हार मन गया। पहला लड़ाई भी हुई पर मुड़ के किले चाकी हो गया। एक समरू नाम की बेगम सी मेरठ की, वो बाबे बघेल सिंह की भैन बनी हुई, उन्नू सद के फिर इन्हें राजीनामा किया। तो बाबे बघेल सिंह ने आख्या एक शर्त ते साडा राजीनामा होवेगा तुहाडे नाल, कि साडे गुरु साहिबां दे सत स्थान ने इत्थे, उन्हां सत्तां ते असीं सत निशान साहब चलाउणे आ।
सत श्री अकाल।
सत्तां ते सत निशान चलाउणे आ, ते दूजा जिहड़ा तुहाडे कोल मान लो एक अठ आने आउणगे, अठ आने चो छे आने जिन्ना चिर असीं बैठे आ साडे कोल हाजर करने। वह माया नौ महीने आउंदी नहीं, नौ महीनों च गुरु घरां दी उत्थे सारी सेवा बाबा बघेल सिंह जी ने सत निशान साहब चलाए। एक निशान साहब उत्थे चलाया जिथे माता सुंदरी जी ते माता जीतो जी रहिंदे सी, तीन निशान साहब चलाए जिथे माता जीतो जी, माता सुंदरी जी और धन गुरु हरकृष्ण साहब जी का अंगीठा गुरुद्वारा बाला साहब, चार हो गए। पंजवां निशान साहब चलाया गुरुद्वारा बंगला साहब। छेवां निशान साहब चलाना सी रकाबगंज साहब, ते सतवां सी सीसगंज साहब, उत्थे तुरकां दा कब्जा सी, उह भी फिर खालसे ने हल्ला मार के उह जगह अपने कब्जे करके उत्थे सत निशान बाबा बघेल सिंह ने चलाए। जदों कुछ दिन बीत गए ते दिल्ली दे लाल किले दा बादशाह शाह आलम दूजा बाबे बघेल सिंह नूं सुनेहा भेजिया भी मैं तुहाडे दर्शन नहीं कीते सिंघां दे, भी तुसीं किले चाहो। ते बाबा बघेल सिंह जी कहण लगे तेरी सभा विच उह आउंदा जिहड़ा शस्त्र ना लैके आवे, फिर घोड़े ते नहीं चढ़ के आउंदे, फिर तेरी सभा च उह जांदे जिहड़े झुक झुक के सजदा करदे जांदे, असीं तेरियां तिन्ने शर्तां नहीं मनणियां, असीं नहीं आउंदे। ਅਸੀਂ ਤਾਂ ਇੱਕ ਸ਼ਰਤ ਤੇ ਆਵਾਂਗੇ, ਅਸੀਂ ਸ਼ਸਤਰ ਲੈ ਕੇ ਵੀ ਆਵਾਂਗੇ ਤੁਹਾਡੇ ਕੋਲ, ਅਸੀਂ ਘੋੜਿਆਂ ਤੇ ਚੜ੍ਹ ਕੇ ਵੀ ਆਵਾਂਗੇ, ਤੇ ਮੇਰੇ ਨਾਲ ਮੇਰੀਆਂ ਫੌਜਾਂ ਵੀ ਆਉਣਗੀਆਂ, ਤੇ ਕਿਸੇ ਨੇ ਤੈਨੂੰ ਚੁੱਕ ਕੇ ਸਲਾਮ ਨਹੀਂ ਕਰਨੀ। ਇਹਦਾ ਇੱਕ ਵਕੀਲ ਸੀ, ਉਹਦਾ ਨਾਂ ਸੀ ਰਾਮ ਦਿਆਲ। ਉਹ ਆਇਆ ਕਹਿਣ ਲੱਗਾ, ਖਾਲਸਾ ਜੀ, ਬਾਦਸ਼ਾਹ ਕਹਿੰਦਾ ਜਿਵੇਂ ਤੁਸੀਂ ਆਉਣਾ ਚਾਹੋ ਆਓ। ਬਾਬਾ ਬਘੇਲ ਸਿੰਘ ਜੀ ਹਾਥੀ ਤੇ ਸਵਾਰ ਹੋ ਕੇ ਸਮੁੱਚੇ ਖਾਲਸੇ ਸਮੇਤ ਜਦੋਂ ਦਿੱਲੀ ਦੇ ਬਾਜ਼ਾਰਾਂ ਚ ਗਏ, ਅੱਗੇ ਨਕੀਬ ਉੱਚਾ ਉੱਚਾ ਜਸ ਕਰਦੇ ਜਾਂਦੇ ਆ ਕਿ ਗੁਰੂ ਖਾਲਸਾ ਪੰਥ ਆ ਰਿਹਾ, ਨਿਸ਼ਾਨ ਨਗਾਰੇ ਵੱਜਦੇ ਜਾ ਰਹੇ ਨੇ। ਜਦੋਂ ਸਭਾ ਚ ਪਹੁੰਚੇ ਕਿਲੇ ਦੇ ਕੋਲ, ਹਾਥੀ ਤੋਂ ਉਤਰ ਕੇ ਬਾਬਾ ਬਘੇਲ ਸਿੰਘ ਜੀ ਘੋੜੇ ਤੇ ਸਵਾਰ ਹੋਏ। ਘੋੜੇ ਤੋਂ ਲੱਥ ਕੇ ਜਦੋਂ ਖਾਸ ਦੀਵਾਨ ਸੀ ਜਿੱਥੇ ਬਾਦਸ਼ਾਹ ਦਾ, ਉੱਥੇ ਪਹੁੰਚੇ, ਤੇ ਜਿਹੜਾ ਰਾਮ ਦਿਆਲ ਸੀ ਉਹ ਜਾਵੇ ਅੱਗੇ ਅੱਗੇ ਸਜਦਾ ਕਰਦਾ ਜਾਂਦਾ, ਤੇ ਬਾਬਾ ਬਘੇਲ ਸਿੰਘ ਤੇ ਸਾਰੇ ਸਿੰਘ ਫਤਿਹ ਗਜਾਉਂਦੇ ਗਏ। ਤੇ ਉਸ ਵੇਲੇ ਸ਼ਾਹ ਆਲਮ ਨੇ ਸਲਾਮੀ ਦਵਾਈ ਬਾਬਾ ਬਘੇਲ ਸਿੰਘ ਤੇ ਸਮੁੱਚੇ ਖਾਲਸੇ ਨੂੰ। ਸਲਾਮੀ ਦਿੰਦੇ ਆ ਨਾ, ਉਹ ਸਲਾਮੀ ਦਵਾਈ, ਤੇ ਸਲਾਮੀ ਦਵਾ ਕੇ ਆਪਣੇ ਬਰਾਬਰ ਉੱਚੇ ਤਖ਼ਤ ਤੇ ਬਿਠਾਇਆ, ਤੇ ਬਾਬਾ ਬਘੇਲ ਸਿੰਘ ਨੇ ਦਿੱਲੀ ਦੇ ਕਿਲੇ ਤੇ ਨਿਸ਼ਾਨ ਸਾਹਿਬ ਚ ਲਾਇਆ। ਇਹੋ ਜਿਹੇ ਮਹਾਂਪੁਰਖ, ਜੇ ਕਸੂਰ ਦੀ ਗੱਲ ਕਰੀਏ, ਕਸੂਰ ਵੀ ਏਦਾਂ ਹੀ ਫਤਿਹ ਕੀਤਾ। ਉੱਥੇ ਵੀ ਇੱਕ ਬ੍ਰਾਹਮਣੀ ਆਇਆ ਸੀ, ਉਹਦੀ ਘਰਵਾਲੀ ਕਸੂਰ ਦੇ ਨਵਾਬ ਨੇ ਆਪਣੇ ਘਰ ਪਾ ਲਈ, ਤੋ ਖਾਲਸੇ ਨੇ ਕਸੂਰ ਤੇ ਹੱਲਾ ਕਰਕੇ ਕਸੂਰ ਤੇ ਫਤਿਹ ਕੀਤੀ ਸੀ। ਤੋ ਪੰਥ ਨੂੰ ਗੁਰਦੇਵ ਨੇ ਪਰਉਪਕਾਰੀ ਬਣਾਇਆ ਹੈ। ਮਹਾਰਾਜ ਜੀ ਕਹਿੰਦੇ ਸਤਨਾਮ ਕੋ ਸਿਮਰਨ ਠਾਨਾ ਪਰ ਉਪਕਾਰ ਕਰਨ ਹਿਤ ਚੀਨ। ਕਹਿੰਦੇ ਜਿਹੜਾ ਗੁਰੂ ਕਾ ਸਿੱਖ ਹੈ ਨਾਲੇ ਸਿਮਰਨ ਕਰਦਾ, ਨਾਲੇ ਸੱਚੇ ਨਾਮ ਦਾ ਸਿਮਰਨ ਕਰਦਿਆਂ ਪਰਉਪਕਾਰੀ ਬਿਰਤੀ ਰੱਖਦਾ। ਹਾਂਜੀ,
ਉਨ ਲੱਦਾ ਦਿਨ ਕੀ ਤਕ ਰਹਿ ਕਰ।
ਫਿਰ ਕੁਝ ਦਿਨ ਭਾਈ ਲੱਦਾ ਜੀ ਗੁਰੂ ਚਰਨਾਂ ਚ ਰਹਿ ਕੇ
ਜਾਚੀ ਵਿਦਾ ਹੋਏ ਕਰ ਦੀਨ।
ਮਹਾਰਾਜ ਜੀ ਕੋਲੋਂ ਵਿਦਾ ਮੰਗੀ, ਆਗਿਆ ਮੰਗੀ ਜਾਣ ਵਾਸਤੇ।
ਦਾਸਨ ਦਾਸ ਦਇਆ ਨਿਧ ਜਾਣੋ,
ਨਾਲੇ ਆਖਿਆ ਮਹਾਰਾਜ ਮੈਨੂੰ ਆਪਣੇ ਦਾਸਾਂ ਦਾ ਦਾਸ ਜਾਣੋ।
ਔਗਣ ਕੇ ਸਮੇਤ ਗੁਣ ਹੀ,
ਮੈਂ ਔਗਣਾ ਦਾ ਭਰਿਆ ਹਾਂ, ਮੇਰੇ ਚ ਕੋਈ ਗੁਣ ਨਹੀਂ।
ਸਿੱਖ ਤੁਮਾਰੋ ਕਹੇ ਜਗਤ ਮੁਝ,
ਮੈਨੂੰ ਤੁਹਾਡਾ ਸਿੱਖ ਕਹਿੰਦੇ ਆ ਜਗਤ ਵਿਚ ਵੀ। ਭਾਈ ਲੱਦਾ ਗੁਰੂ ਅਰਜਨ ਦੇਵ ਸਾਹਿਬ ਦਾ ਸਿੱਖ ਹੈ।
ਲਾਜ ਬਿਰਦ ਕੀ ਰਾਖਨ ਹਾਰ,
ਰਾਜ ਆਪਣੇ ਨਾਂ ਦੀ ਲਾਜ ਰੱਖਿਓ, ਆਪਣੇ ਨਾਮ ਦੀ ਬਿਰਦ ਦੀ ਲਾਜ ਰੱਖਿਓ।
ਸੁਨ ਪ੍ਰਸੰਨ ਸ਼੍ਰੀ ਅਰਜਨ ਹੋਏ,
ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਬਹੁਤ ਪ੍ਰਸੰਨ ਹੋਏ।
ਕੀਨਸ ਵਿਦਾ ਸੁਮ੍ਰਿਦਲ ਉਚਾਰ,
ਕੋਮਲ ਬਚਨ ਉਚਾਰ ਕੇ ਭਾਈ ਲੱਦੇ ਨੂੰ ਵਿਦਾ ਕੀਤਾ।
ਪਦ ਅਰਬਿੰਦ ਬੰਦਨਾ ਠਾਨੀ,
ਗੁਰੂ ਚਰਨਾਂ ਚ ਬੰਦਨਾ ਕਰਕੇ
ਕੀਨ ਪ੍ਰਦਕਸ਼ਨ ਫਿਰ ਚੌਬਾਰ,
ਮਹਾਰਾਜ ਜੀ ਦੇ ਚਾਰੇ ਪਾਸੇ ਫਿਰ ਕੇ ਭਾਈ ਲੱਦੇ ਨੇ ਪਰਿਕਰਮਾ ਕੀਤੀ।
ਹੁਣ ਹਰ ਮੰਦਰ ਅੰਦਰ ਗਮਨਿਓ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਏ।
ਤੈ ਬੰਦਨ ਕੀ ਨਸੇ ਤਤਾਰ,
ਰਾਮਦਾਸ ਸਾਹਿਬ ਦੇ ਦਰਬਾਰ ਚ ਬੰਦਨਾ ਕੀਤੀ।
ਲਵਪੁਰ ਕੋ ਗਮਨਿਓ ਉਰ ਹਰਖਤ,
ਬੜੀ ਖੁਸ਼ੀ ਨਾਲ ਲਾਹੌਰ ਸ਼ਹਿਰ ਨੂੰ ਵਾਪਸ ਪਰਤ ਗਏ। ਗਰੀਬ ਨਵਾਜ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।